ستنام تن
Thank you.
शुरुआत गुरु जी की फतेह। परम सम्मान योग सदगुरु गुरु ग्रंथ साहिब कृपालू दातार जी ने पावन पवित्र हजूरी अंदर शोभायमान गुरु सवारे सत संगी जनों अज दे इस पावन पवित्र शलोक अंदर बाबा फरीद साहब जी ने हर बशर नूं हर एक इंसान नूं इस हकीकत तो जानू कराया है कि मनुख इस धरती ते अनेकां आए जिन्हां ने इस संसार विच अपनी शानो शौकत दे लई किसे ने कोठे बनाए किसे ने महल माड़ियां उसारियां इन्ना बड़ा अडंबर करन वाले लोग सारी जिंदगी जिन्हां नूं वेल ना मिलिया अपने इस धंधे तो अपने इस काम तो बाबा फरीद जी कह रहे ने वो कूड़ा सौदा करके दुनिया तो चले गए ते ओ कूड़ा सौदा करन वालियां दे तन शरीर कबरां विच आ गए। एक गल बड़ी स्पष्ट है गुरु ग्रंथ साहिब जी दी बाणी अनुसार कोई इंसान इत्थे ना खाली खत आया है ते ना किसे इंसान ने किसे मनुख ने इस संसार तो खाली खत जाना सिर्फ वेखण दी दृष्टि है। इंसान सोचता है कि नाल कुछ लै के नहीं आए नाल कुछ लै के नहीं जाना ते इस विच दो रामा नहीं ना ता माता दे उदर तो जन्म लेंदिया किसे ने अपने नाल सोना चांदी रुपया पैसा धन पदार्थ कुछ भी नहीं लियांदा ते जो कुछ इंसान सारी जिंदगी करदा है कि वो जान लगिया सब कुछ कमाया होया अपने नाल ले जांदा कदा चित नहीं कदी भी नहीं पर खाली भी कोई नहीं गया। धन गुरु नानक साहब जी दे अमृत बचन अनुसार हर बंदा परमात्मा दे घर विचों इस धरती ते जीण वास्ते उम्र अपने कोल लेके आया खाली नहीं आया। जदों जन्म होया सवासां दी पूंजी रब ने गिण के इस भांडे विच पा दित्ती आया जिंदगी लेके आया सवास लेके आया है परा लब्ध लेके पर जदों दुनिया तो कूच करदे शरीर नाल नहीं जांदा संसार दे पदार्थ नाल नहीं जांदे पर खाली कदी भी कोई नहीं गया कोई गुणा ते बंदगी दे भंडारे लेके चले जांदे ने ते कई सारी जिंदगी पापां दियां पंडा बंदे पाप नाल लेके चले जांदे खाली तां कदी नहीं कुजिया। गुरु साहिब दी बाणी च इक वचन हुंदा है असीं इह पढ़दे हां कि नानक सुती पई है जान बिरती सन अगले बचने गुणा गवाई गंठड़ी अवगण चली बन चली बन है अवगण चली बन इहदा मतलब कि इंसान का शरीर नहीं जांदा पर जेड़े कीते हुए अवगण ने गुणा ने पाप ने ਕਿ ਉਹਨਾਂ ਦੇ ਬਣੇ ਹੋਏ ਲੇਖ ਇਨਸਾਨ ਦੇ ਇਸ ਸੂਖਸ਼ਮ ਸਰੀਰ ਨਾਲ ਨਹੀਂ ਜਾਂਦੇ। ਬਾਬਾ ਜੀ ਨੇ ਬਚਨ ਕੀਤਾ, ਗੁਣਾ ਗਵਾਈ ਗੰਠੜੀ ਔਗਣ ਚੱਲੀ ਬੰਨ, ਤੇ ਜੇ ਇਹ ਔਗਣਾਂ ਦੀ ਕਾਲਖ ਅੱਗੇ ਨਾ ਜਾਂਦੀ ਹੁੰਦੀ ਤੇ ਇਸ ਦਰਵੇਸ਼ ਮਹਾਂਪੁਰਸ਼ ਦੀ ਜਿਹਦੀ ਬਾਣੀ ਅਸੀਂ ਪੜ੍ਹ ਰਹੇ ਹਾਂ, ਉਹ ਫਿਰ ਬਾਣੀ ਵਿੱਚ ਅੱਗੇ ਜਾ ਕੇ ਕਹਿਣਗੇ ਕਿ ਜਿੰਨੀ ਕਮੀ ਨਾਏ ਗੁਣ ਤੇ ਕਮਣੇ ਵਿਸਾਰ ਮਤ ਸ਼ਰਮਿੰਦਾ ਕਿਵੇਂ ਛਾਈ ਦੇ ਦਰਬਾਰ। ਹੁਣ ਕਰਮ ਇੱਥੇ ਬੰਦਾ ਕਰਦਾ ਤੇ ਬਾਬਾ ਫਰੀਦ ਜੀ ਕਹਿੰਦੇ ਉਹਦੇ ਕਰਮ ਨਾ ਕਰ ਕਿ ਪਰਮਾਤਮਾ ਦੀ ਰੱਬ ਦੀ ਦਰਗਾਹ ਦੇ ਵਿੱਚ ਸ਼ਰਮਸਾਰ ਹੋਵੇ। ਇਹ ਤਾਂ ਅਸੀਂ ਰੋਜ਼ ਬਚਨ ਪੜ੍ਹਦੇ ਹਾਂ ਕਿ ਨਾਲ ਸਾਡੇ ਕੁਛ ਨਹੀਂ ਜਾਂਦਾ। ਬਾਬਾ ਜੀ ਦਾ ਇੱਕ ਬਚਨ ਹੁੰਦਾ ਕਿ ਚੰਗਿਆਈਆਂ ਰੋਜ਼ ਪੜ੍ਹਨੇ ਸ਼ਲੋਕ, ਗੁਰਿਆਈਆਂ ਤੇ ਕਿੱਥੇ ਵਾਚਾ ਧਰਮ ਹਜ਼ੂਰ, ਤੇ ਫਿਰ ਆਪਣੀ ਚੰਗਿਆਈ ਔਰ ਬੁਰਿਆਈ ਕਰਕੇ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੁੱਖ। ਹਰ ਬੰਦਾ ਆਪਣੇ ਨਾਲ ਕੁਛ ਲੈ ਕੇ ਆਇਆ, ਸਵਾਸਾਂ ਦੀ ਪੂੰਜੀ ਤੇ ਰੱਬ ਦੀ ਦਿੱਤੇ ਹੋਏ ਮਨੁੱਖਾ ਸਰੀਰ ਨੂੰ ਲੈ ਕੇ ਆਇਆ, ਪਰ ਜਦੋਂ ਆਪਾਂ ਪੂਛ ਕਰਨੇ ਖਾਲੀ ਹੱਥ ਕੋਈ ਵੀ ਨਹੀਂ ਗਿਆ, ਕੋਈ ਪਰਮਾਤਮਾ ਦੀ ਬੰਦਗੀ ਦੀਆਂ ਦਾਤਾਂ ਲੈ ਕੇ ਅੱਗੇ ਜਾਏਗਾ ਤੇ ਕੋਈ ਬੰਦਾ ਕੇਵਲ ਔਗਣਾ ਤੇ ਕੂੜ ਵਿਹਾਰ ਕੇ ਤੋਂ ਚਲਾ ਜਾਏ। ਆਓ ਅਸੀਂ ਬਾਣੀ ਵਿੱਚੋਂ ਪਹਿਲਾਂ ਦੇਖਣਾ, ਇੱਕ ਤਾਂ ਅੱਜ ਬੇਨਤੀ ਕਰਨੀ ਕਿ ਕੂੜਾ ਸੌਦਾ ਕੀ ਹੈ ਤੇ ਸੱਚਾ ਸੌਦਾ ਕੀ ਹੈ। ਹਰ ਬੰਦਾ ਵਪਾਰੀ ਬਣ ਕੇ ਆਇਆ, ਆਪ ਸਿਆਣੇ ਬੈਠੇ ਹੋ, ਵਪਾਰ ਕਿਸੇ ਹੋਰ ਥਾਂ ਤੇ ਕੀਤਾ ਜਾਂਦਾ ਤੇ ਰਹਿਣ ਬਸੇਰੇ ਕਿਸੇ ਹੋਰ ਥਾਂ ਤੇ ਬਣਾਏ ਜਾਂਦੇ। ਬਾਜ਼ਾਰ ਵਿੱਚ ਜਾਂਦੇ ਹਾਂ, ਉੱਥੇ ਕੇਵਲ ਦੁਕਾਨ ਹੈ, ਦੁਕਾਨ ਵਿੱਚ ਟਿਕਾਣੇ ਨਹੀਂ। ਜੇ ਅੱਠ ਦਸ ਬਾਰਾਂ ਘੰਟੇ ਦੁਕਾਨ ਵਿੱਚ ਕੋਈ ਬੈਠਦਾ, ਉਹ ਇਸ ਕਰਕੇ ਬੈਠਦਾ ਵੀ ਇਹ ਦਸ ਘੰਟੇ ਬੈਠਣ ਨਾਲ ਮੈਂ ਇਹੋ ਜਿਹਾ ਘਰ ਬਣਾ ਲਵਾਂ ਕਿ ਮੇਰੇ ਰੋਜ਼ ਦੀ ਭਟਕਣਾ ਹੀ ਮੁੱਕ ਜਾ। ਥੋੜੀ ਜਿਹੀ ਬੇਨਤੀ ਸਮਝੋ ਮੇਰੀ ਕਿ ਬਾਜ਼ਾਰ ਵਿੱਚ ਲੋਕ ਜਾਂਦੇ ਨੇ, ਦੁਕਾਨ ਤੇ ਬੈਠਦੇ ਨੇ, ਪਰ ਦੁਕਾਨ ਕਦੀ ਘਰ ਨਹੀਂ ਬਣਦਾ। ਕਦੀ ਕਿਸੇ ਨੇ ਆਪਣੀ ਦੁਕਾਨ ਦੇ ਵਿੱਚ ਘਰ ਨਹੀਂ ਬਣਾਇਆ, ਕਦੀ ਕਿਸੇ ਨੇ ਆਪਣੀ ਦੁਕਾਨ ਦੇ ਆਪਣੀ ਸ਼ੋਪ ਦੇ ਅੰਦਰ ਆਪਣੇ ਉਸ ਟਿਕਾਣੇ ਉੱਤੇ ਪੁੱਤਰਾਂ ਧੀਆਂ ਦੇ ਟਿਕਾਣੇ ਨਹੀਂ ਬਣਾਏ। ਦੁਕਾਨ ਬਾਜ਼ਾਰ ਇਸ ਕਰਕੇ ਵੇ ਕਿ ਸਵੇਰੇ ਦੁਕਾਨ ਖੋਲ੍ਹੀਏ, ਸ਼ਾਮ ਨੂੰ ਵਧਾ ਦੇਣੀਏ, ਦੁਕਾਨ ਵਿੱਚੋਂ ਕਮਾਏ ਕੋਈ ਪੈਸੇ ਨਾਲ ਇੱਥੋਂ ਕਿਤੇ ਦੂਰ ਤੇਰਾ ਘਰ ਬਣ ਜਾਏ ਤੇ ਦੁਕਾਨਾਂ ਉੱਤੇ ਜਿਹੜੇ ਬੈਠ ਕੇ ਕੁਛ ਕਮਾਉਂਦੇ ਨੇ ਘਰ ਉਹਨਾਂ ਦੇ ਹੀ ਬਣਦੇ। ਜਿਹੜਾ ਬਾਜ਼ਾਰ ਵਿੱਚ ਸਵੇਰੇ ਆਇਆ ਉਹਨੇ ਸ਼ਾਮ ਨੂੰ ਦੁਕਾਨ ਬੰਦ ਕਰਕੇ ਜਾਣੇ ਤੇ ਜੋ ਕੁਛ ਉਹਨੇ ਸਾਰੇ ਦਿਨ ਚ ਖੱਟਿਆ ਉਹਦੇ ਨਾਲ ਉਹਦੇ ਘਰ ਦਾ ਕੁਛ ਬਣਨਾ ਹੈ। ਮੇਰੇ ਗੁਰੂ ਜੀ ਨੇ ਬਾਣੀ ਵਿੱਚ ਇੱਕ ਪ੍ਰਮਾਣ ਦਿੱਤਾ ਹੈ, ਦੇਖੋ ਉਹ ਸ਼ਬਦ ਨੇ ਮੇਰੇ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ। ਕਹਿੰਦੇ ਵਪਾਰ ਕਰਨ ਵਾਲੇ ਲੋਕ ਸਵੇਰੇ ਸੂਰਜ ਦੇ ਚਾਨਣ ਵਿੱਚ ਤੇ ਰਾਤ ਨੂੰ ਆਪਣੇ ਬਾਲੇ ਹੋਏ ਬੱਤੀਆਂ ਤੇ ਲੈਂਪਾਂ ਦੇ ਚਾਨਣ ਵਿੱਚ ਇਸ ਲਾਈਟ ਵਿੱਚ ਵਪਾਰ ਕਰਦੇ। ਕਹਿੰਦੇ ਤੈਨੂੰ ਪਤਾ ਨਹੀਂ ਕਿ ਜਿਸ ਧਰਤੀ ਤੇ ਤੂੰ ਆਇਆ ਇਹ ਇੱਕ ਬਾਜ਼ਾਰ ਹੈ ਤੇ ਇਸ ਬਾਜ਼ਾਰ ਵਿੱਚ ਪੂੰਜੀ ਪਰਮਾਤਮਾ ਨੇ ਤੈਨੂੰ ਆਪਣੇ ਘਰੋਂ ਦੇ ਕੇ ਭੇਜੀ, ਪਰ ਇਸ ਬਾਜ਼ਾਰ ਦੇ ਵਿੱਚ ਦਿਨੇ ਚੜ੍ਹਦਾ ਹੈ ਸੂਰਜ, ਰਾਤ ਨੂੰ ਚੰਦਰਮਾ, ਇਹ 14 ਤਬਕ ਜਿਤਨਾ ਸੰਸਾਰ ਹੈ ਇਹ ਸਾਰਾ ਬਾਜ਼ਾਰ ਹੈ। ਤੇ ਜਿਸ ਦਿਨ ਬੰਦੇ ਦਾ ਜਨਮ ਹੁੰਦਾ ਹੈ, ਸੱਚ ਜਾਣੋ ਕਿ ਅਸੀਂ ਦੁਨੀਆਂ ਦੀ ਦੁਕਾਨ ਕੁਝ ਸਾਲ ਲਿਆਕਤ ਸਿੱਖਣ ਤੋਂ ਬਾਅਦ ਖੋਲ੍ਹਦੇ, ਕੋਈ 15 ਸਾਲ, ਕੋਈ 20 ਸਾਲ, ਕੋਈ 25 ਸਾਲ ਪਹਿਲਾਂ ਪੜ੍ਹਾਈ ਕਰੇ, ਕੁਝ ਸਿੱਖੇ ਤੇ ਦੁਕਾਨ ਤੇ ਬੈਠਦਾ ਹੈ। ਪਰ ਕਹਿੰਦੇ ਆਹ ਦੁਨੀਆਂ ਦੀ ਦੁਕਾਨ ਤੇ ਤਾਂ ਉਦੋਂ ਹੀ ਬੰਦਾ ਬੈਠ ਜਾਂਦਾ ਹੈ ਜਿਸ ਦਿਨ ਮਾਤਾ ਦੇ ਕੁਦਰਤ ਤੋਂ ਜਨਮ ਲੈ ਕੇ ਪਹਿਲਾਂ ਸਵਾਦ ਲੈਂਦਾ, ਕਿਉਂਕਿ ਪੂੰਜੀ ਉਸ ਦਿਨ ਦੀ ਖਰਚਣ ਲੱਗ ਪਏ। ਬਾਬਾ ਜੀ ਦਾ ਅੰਮ੍ਰਿਤ ਬਚਨ ਹੈ, ਇਹ ਸ਼ਲੋਕ ਹੈ, ਦੋਏ ਦੀਵੇ 14 ਹੱਥ ਨਾਲੇ। ਅਰਥ ਮੈਂ ਕਰ ਦੇਣਾ, ਜਿਤਨੇ ਕੋ ਗੁਰੂ ਗ੍ਰੰਥ ਸਾਹਿਬ ਸੂਝ ਬਖਸ਼ਣਗੇ। ਦੋਏ ਦੀਵੇ, ਦੋ ਦੀਪਕ ਨੇ, ਦੋ ਦੀਵੇ ਬਲਦੇ ਨੇ। ਇਹਨਾਂ ਦੋ ਦੀਵਿਆਂ ਵਿੱਚੋਂ ਇੱਕ ਹੈ ਸੂਰਜ ਜਿਹੜਾ ਦਿਨੇ ਚਾਨਣ ਪ੍ਰਕਾਸ਼ ਦਿੰਦਾ, ਤੇ ਇੱਕ ਹੈ ਚੰਦਰਮਾ। ਕੋਈ ਦਿਨੇ ਕਰਮ ਕਰਦਾ ਪਿਆ, ਕੋਈ ਰਾਤ ਨੂੰ ਕਰਮ ਪਿਆ ਕਰਦਾ, ਦੋਏ ਦੀਵੇ 14 ਖਟਨਾਲੇ 14 ਖਟਨਾਲੇ ਦਾ ਅਰਥ ਇਸਲਾਮ ਅਨੁਸਾਰ 14 ਤਬਕ ਮੰਨੇ ਗਏ ਪਰ ਇੱਥੇ 14 ਦਾ ਅਰਥ ਅਸੀਂ ਕਰਾਂਗੇ ਜਿਤਨਾ ਵੀ ਸੰਸਾਰ ਹੈ। ਸੰਸਾਰ ਦਾ ਅਰਥ ਕੇਵਲ ਆਪਣੀ ਧਰਤੀ ਨਹੀਂ ਜਿੰਨੀਆਂ ਵੀ ਸ੍ਰਿਸ਼ਟੀਆਂ ਰੱਬ ਨੇ ਰੱਖੀਆਂ। ਦੋਏ ਦੀਵੇ ਰਾਤ ਤੇ ਦਿਨ ਹੈ, 14 ਖਟਨਾਲੇ ਤੇ ਨਾਲ ਅਗਲਾ ਬਚਨ ਜੇਤੇ ਜੀ ਤੇਤੇ ਵਣਜਾ। ਜੇਤੇ ਜੀ ਜਿੰਨੇ ਜੀਵ ਪਰਮਾਤਮਾ ਨੇ ਪੈਦਾ ਕੀਤੇ ਨੇ, ਹਰ ਜੀਵ ਇੱਥੇ ਵਪਾਰੀ ਬਣ ਕੇ ਆਇਆ ਹੈ, ਭਾਵੇਂ ਉਹ ਕਿਸੇ ਜਾਤ ਵਿੱਚ ਕਿਸੇ ਬਰਾਦਰੀ ਵਿੱਚ ਧਰਤੀ ਦੇ ਕਿਸੇ ਕਿੱਤੇ ਚ ਪੈਦਾ ਹੋਇਆ। ਜਿਹਨੂੰ ਸਵਾਸਾਂ ਦੀ ਪੂੰਜੀ ਰੱਬ ਨੇ ਦਿੱਤੀ ਹੈ ਉਹ ਹਰ ਬੰਦਾ ਵਪਾਰੀ ਹੈ। ਦੋਏ ਜੀਵੇ 14 ਖਟਨਾਲੇ ਜੇਤੇ ਜੀ ਤੇਤੇ ਵਣਜਾਰੇ ਤੇ ਅਗਲੇ ਬਚਨ ਨੇ ਖੁੱਲੇ ਹੱਥ ਖੋਵਾ ਵਾਪਾ। ਜਿਸ ਦਿਨ ਜਨਮ ਹੋਇਆ ਉਸ ਦਿਨ ਹੀ ਬੰਦਿਆ ਤੇਰੀ ਖੱਟੀ ਖੁੱਲ ਗਈ ਸੀ, ਉਸ ਦਿਨ ਤੇਰੀ ਦੁਕਾਨ ਖੁੱਲੀ, ਤੂੰ ਆਪਣੇ ਸਵਾਸਾਂ ਦੀ ਪੂੰਜੀ ਖਰਚਣ ਲੱਗੂ। ਮੈਂ ਅਗਲੀ ਬੇਨਤੀ ਬਾਣੀ ਚੋਂ ਕਰਨੀ ਹੈ। ਦੇਖੋ ਕਿਵੇਂ ਕੌੜਾ ਸੌਦਾ, ਝੂਠਾ ਸੌਦਾ ਸਾਰੀ ਜ਼ਿੰਦਗੀ ਬੰਦਾ ਕਰੀ ਜਾਂਦਾ ਹੈ, ਪਰ ਸੱਚਾ ਸੌਦਾ ਤਾਂ ਕੋਈ ਟਾਵਾਂ ਟਾਵਾਂ ਕਰੇਗਾ। ਦੋਏ ਦੀਵੇ 14 ਖਟਨਾਲੇ ਜੇਤੇ ਜੀ ਤੇਤੇ ਵਣਜਾਰੇ ਖੁੱਲੇ ਹੱਟ ਖੋਵਾ ਵਾਪਾ। ਜਨਮ ਹੋਇਆ ਹੱਟੀ ਖੁੱਲ ਗਈ, ਵਪਾਰੀ ਆ ਕੇ ਬੈਠ ਗਏ। ਅਗਲੀ ਤੁਕ ਹੈ ਜੋ ਪਹੁੰਚੇ ਸੋ ਚੱਲਣ ਖਾ। ਇਸ ਦੁਕਾਨ ਵਿੱਚ ਜਿਹੜਾ ਬੈਠ ਗਿਆ ਉਹ ਇੱਕ ਗੱਲ ਯਾਦ ਰੱਖੇ ਕਿ ਜਿਸ ਗੱਡੀ ਤੇ ਜਿਸ ਦੁਕਾਨ ਤੇ ਅੱਜ ਮੈਂ ਬੈਠਾ ਮੈਨੂੰ ਇੱਕ ਦਿਨ ਬਾਜ਼ਾਰ ਛੱਡ ਕੇ ਜਾਣਾ ਪਏਗਾ। ਜਿਹੜੇ ਇਸ ਦੁਕਾਨ ਚ ਆ ਗਏ ਸੰਸਾਰ ਦੁਕਾਨ ਚ ਉਹ ਇੱਕ ਦਿਨ ਕੂਚ ਕਰ ਗਏ। ਦੋਏ ਦੀਵੇ 14 ਖਟਨਾਲੇ ਜੇਤੇ ਜੀ ਤੇਤੇ ਵਣਜਾਰੇ ਖੁੱਲੇ ਹੱਟ ਹੋਵਾ ਵਾਪਾਰ ਜੋ ਪਹੁੰਚੇ ਸੋ ਚੱਲਣ ਖਾਰ। ਹੁਣ ਅਗਲੀ ਤੋਕੇ ਮਹਾਰਾਜ ਬਾਜ਼ਾਰ ਵਿੱਚ ਕੋਈ ਸਮਾਨ ਖਰੀਦਦਾ ਉਹਦੀ ਚੰਗੇ ਦੀ ਮੰਦੇ ਦੀ ਅਸਲੀ ਦੀ ਨਕਲੀ ਦੀ ਝੂਠੇ ਤੇ ਸੱਚੇ ਦੀ ਕੋਈ ਨਾ ਕੋਈ ਪਹਿਚਾਣ ਜ਼ਰੂਰ ਕਰਦਾ ਕਿ ਧੋਖਾ ਨਾ ਹੋ ਜਾਏ। ਤੇ ਮੇਰੇ ਬਾਬਾ ਜੀ ਨੇ ਕਿਹਾ ਜਿਹੜੇ ਅਵਤਾਰੀ ਪੁਰਸ਼ ਰੱਬੀ ਪੁਰਸ਼ ਪਰਮਾਤਮਾ ਨੇ ਇਸ ਧਰਤੀ ਤੇ ਘੱਲੇ ਨੇ, ਜਿਨ੍ਹਾਂ ਨੇ ਮਰਿਆਦਾ ਬਣਾਈ, ਧਰਮ ਬਣਾਇਆ, ਧਰਮ ਦੀ ਬਾਤ ਕੀਤੀ, ਕਹਿਣ ਲੱਗੇ ਸੱਚ ਜਾਣੀ ਧਰਮ ਇੱਕ ਦਲਾਲ ਹੈ ਜਿਹੜੇ ਤੂੰ ਕਰਮ ਕਰਦੇ ਰੋਜ ਨਿਸ਼ਾਨ ਪਾਈ ਜਾਂਦਾ ਹੈ, ਆਹ ਕਰਤੂਤ ਤੇਰੀ ਸ਼ਰਮਸਾਰ ਕਰੇਗੀ, ਆ ਕਰਮ ਤੇਰਾ ਰੱਬ ਦੀ ਦਰਗਾਹ ਵਿੱਚ ਤੈਨੂੰ ਛੜਾਵੇ। ਇਹ ਕੋਈ ਸ਼ੱਕ ਨਹੀਂ ਕਿ ਧਰਮ ਨਿਸ਼ਾਨ ਪਾਉਂਦਾ ਕਿ ਇਹਨਾਂ ਕਰਮਾਂ ਕਰਕੇ ਜੇ ਕੋਈ ਬੰਦਾ ਕਹੇ ਕਿ ਮੈਨੂੰ ਸਮਝ ਕੋਈ ਨਹੀਂ। ਬਾਬਾ ਜੀ ਨੇ ਬਾਣੀ ਚ ਇੱਕ ਬਚਨ ਕਿਹਾ ਕਹਿੰਦੇ ਜਿਸ ਬੰਦੇ ਦੀਆਂ ਦੋਨੋਂ ਅੱਖਾਂ ਬੰਦ ਨੇ ਨਾ, ਨਜ਼ਰ ਨਹੀਂ ਆਉਂਦਾ ਦਿਸਦਾ ਨਹੀਂ, ਉਹ ਵਿਚਾਰਾ ਤੁਰੇ ਤੇ ਕਿਤੇ ਖੱਡੇ ਵਿੱਚ ਕਿਸੇ ਖੂਹ ਵਿੱਚ ਜਾਂ ਪੈਰ ਨੂੰ ਠੋਕਰ ਵੱਜੇ ਡਿੱਗ ਪਏ ਤੇ ਅਸੀਂ ਉਹਦੇ ਤੇ ਤਰਸ ਖਾ ਕੇ ਉਹਦੇ ਨਾਲ ਹਮਦਰਦੀ ਪ੍ਰਗਟ ਕਰਾਂਗੇ। ਕਿਉਂ? ਕਿਉਂਕਿ ਰੱਬ ਨੇ ਇਹਨੂੰ ਸਰੀਰ ਦਿੱਤਾ ਪਰ ਅੱਖਾਂ ਦੀ ਜੋਤ ਨਹੀਂ ਦਿੱਤੀ, ਨੇਤਰਾਂ ਦੀ ਜੋਤ ਨਹੀਂ, ਵਿਚਾਰੇ ਨੂੰ ਦਿਸਦਾ ਨਹੀਂ ਤਾਂ ਇਹ ਜ਼ਮੀਨ ਤੇ ਠੋਕਰ ਲੱਗੀ ਡਿੱਗ ਪਿਆ। ਤੇ ਜਿਸ ਬੰਦੇ ਦੀਆਂ ਅੱਖਾਂ ਦੀ ਵੀ ਚਮਕ ਹੋਵੇ, ਜੋਤ ਹੋਵੇ ਤੇ ਹੱਥ ਵਿੱਚ ਉਹਨੇ ਪਕੜਿਆ ਵੀ ਬਲਦਾ ਹੋਇਆ ਦੀਵਾ ਲੈਂਪ ਹੋਵੇ ਤੇ ਜੇ ਦੇਖਣ ਵਾਲਾ ਹੱਥ ਵਿੱਚ ਪਕੜਦੇ ਹੋਏ ਦੀਵੇ ਨੂੰ ਪਕੜੇ ਕੋਈ ਦੀਵੇ ਨੂੰ ਲੈ ਕੇ ਵੀ ਖੂਹ ਚ ਛਾਲ ਮਾਰੇ, ਚੇਤੇ ਰੱਖੋ ਉਹਦੇ ਤੇ ਤਰਸ ਨੀ, ਉਹਨੂੰ ਝਿੜਕਾਂ ਪੈਂਦੀਆਂ ਨੇ, ਕਮਲਿਆ ਤੂੰ ਦੀਵੇ ਦੀ ਨਰਾਦਰੀ ਕਰ ਦਿੱਤੀ, ਇਹ ਤਾਂ ਹਨੇਰੇ ਨੂੰ ਚਾਨਣ ਦਿੰਦਾ। ਅਸੀਂ ਜੇ ਕਹੀਏ ਧਰਮ ਦਲਾਲ ਪਾਏ ਨਿਸ਼ਾਨ, ਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਬਾਣੀ ਪੜ੍ਹਦੇ ਹਾਂ, ਕਿਸ ਬੰਦੇ ਨੂੰ ਪਤਾ ਨਹੀਂ ਕਿ ਇਹਨਾਂ ਕਰਮਾਂ ਤੋਂ ਮੇਰੇ ਗੁਰੂ ਨੇ ਵਰਜਿਆ ਹੈ। ਇੱਕ ਤਾਂ ਰੱਬ ਨੇ ਤੈਨੂੰ ਅਕਲ ਦਿੱਤੀ, ਰੱਬੀ ਬਾਣੀ ਪੜ੍ਹ ਸਕਦੇ ਹੋ, ਤੇ ਦੂਜਾ ਗੁਰੂ ਨੇ ਸ਼ਬਦ ਦਾ ਦੀਵਾ ਦੇ ਦਿੱਤਾ। ਜੇ ਸ਼ਬਦ ਦਾ ਦੀਵਾ ਲੈ ਕੇ ਸਮਝ ਕੇ ਵੀ ਕੋਈ ਛਾਲ ਮਾਰਦੇ, ਅਨਪੜ੍ਹ ਬੰਦਾ ਜਿਹਨੇ ਕਦੀ ਬਾਣੀ ਨਹੀਂ ਪੜ੍ਹੀ ਉਹ ਤਾਂ ਬਖਸ਼ਿਆ ਜਾ ਸਕਦਾ ਹੈ, ਬਖਸ਼ਦਾ ਹੈਗਾ ਰੱਬ ਸਾਰਿਆਂ ਨੂੰ, ਪਰ ਜਿਹੜਾ ਸ਼ਬਦ ਦਾ ਦੀਵਾ ਲੈ ਕੇ ਵੀ ਖੁਦ ਛਾਲ ਮਾਰੇ ਉਹ ਕਾਹਦੀ ਸਿਆਣਪ ਹੈ। ਬਾਬਾ ਜੀ ਨੇ ਇਸੇ ਕਰਕੇ ਦੋ ਬਚਨ ਕਹਿ ਕਬੀਰ ਸਾਹਿਬ ਦੇ ਅਸੀਂ ਸਲੋਕ ਪੜ੍ਹਨੇ, ਉਹਨਾਂ ਦੇ ਬਚਨ ਨੇ ਮਨ ਜਾਣੈ ਸਭ ਬਾਤ, ਸਾਰਾ ਪਤਾ ਹੈ ਮਨ ਨੂੰ, ਧਰਮ ਦਲਾਲ ਪਾਏ ਨਿਸ਼ਾਨ, ਮਨ ਜਾਣੈ ਸਭ ਬਾਤ ਪਰ ਗੁਰੂ ਕੋ ਜਾਣਤ ਹੀ ਔਗਣ ਕਹਿ, ਸਮਝ ਹੈ ਪਰ ਸਮਝ ਹੋਣ ਦੇ ਬਾਵਜੂਦ ਬੰਦਾ ਗੁਨਾਹ ਕਰਦਾ। ਅਸੀਂ ਅੱਜ ਭਾਵੇਂ ਇਨਸਾਨ ਨੂੰ ਕਹਿ ਦਿੰਦੇ ਬਹੁਤ ਤਰੱਕੀ ਕਰ ਗਿਆ, ਅਕਲ ਦਾ ਧਨੀ ਹੈ। ਕਈ ਵਾਰੀ ਮੈਂ ਸੋਚਣਾ ਵਾ ਕਿ ਨਸ਼ਾ ਵੇਚਣ ਵਾਲੇ ਲੋਕ ਉਹ ਜਿਸ ਚੀਜ਼ ਵਿੱਚ ਨਸ਼ਾ ਪਾ ਕੇ ਵੇਚਦੇ ਪਏ ਨੇ ਤੇ ਉੱਥੇ ਕਾਗਜ਼ ਲਾ ਕੇ ਨਾਲ ਲਿਖੇ ਕਿ ਜੋ ਕੁਝ ਤੂੰ ਖਰੀਦ ਕੇ ਪੀਣ ਲੱਗੇ ਇਹ ਤੇਰੇ ਸਰੀਰ ਦੀ ਤਬਾਹੀ ਕਰ ਸਕਦਾ ਹੈ। ਇਹਨੂੰ ਕਾਹਦਾ ਅਕਲ ਵਾਲਾ ਕਹੋਗੇ ਜਿਹੜਾ ਅੱਖਰ ਵੇਖਣ ਦੇ ਬਾਵਜੂਦ ਵੀ ਜ਼ਹਿਰ ਪੀ ਜਾਂਦਾ। ਕਾਹਦੀ ਸਿਆਣ ਗੁਰੂ ਜੀ ਨੇ ਕਿਹਾ ਮਨ ਜਾਣੈ ਸਭ ਬਾਤ ਜਾਣਤ ਹੀ ਔਗਣ ਕਰੈ ਕਾਹੇ ਕੀ ਕੁਸਲਾਤ ਹੱਥ ਦੀਪ ਕੂਵੇਂ ਪੜੈ। ਹੱਥ ਵਿੱਚ ਦੀਵਾ ਪਕੜ ਕੇ ਤੂੰ ਕੁਝ ਛਾਲ ਮਾਰਨੇ ਕਾਹਦੀ ਸਿਆਣ। ਤੇ ਇੱਕ ਬਚਨ ਹਜ਼ੂਰ ਨੇ ਹੋਰ ਕਿਹਾ, ਹੁਣ ਕਈ ਵਾਰੀ ਜਦੋਂ ਅਸੀਂ ਮਾੜਾ ਕਰਮ ਕਰਦੇ ਹਾਂ ਨਾ ਉਦੋਂ ਯੱਕ ਲਖਤ ਮਾੜੇ ਨੂੰ ਰੱਬ ਤੇ ਥੋਪਨੇ। ਅਸਲੀਅਤ ਨੇ ਇੰਨੀ ਚਲਾਕੀ ਬੰਦਾ ਕਰਦਾ ਜੇ ਤਾਂ ਚੰਗਾ ਕੰਮ ਕਰਦਾ। ਦੇਖੋ ਧਰਮ ਸਥਾਨਾਂ ਤੇ ਕਿੰਨੀ ਅਨਾਊਂਸਮੈਂਟ ਹੁੰਦੀ, ਕਿੰਨੇ ਇਸ਼ਤਿਹਾਰ ਲੱਗਦੇ ਨੇ। ਇਸ ਬੰਦੇ ਨੇ ਇੰਨਾ ਪਰਉਪਕਾਰ ਕੀਤਾ, ਇੰਨਾ ਚੰਗਾ ਕਰਮ ਕੀਤਾ, ਬੜਾ ਦਾਨੀ ਪੁਰਸ਼ ਹੈ। ਚੰਗੇ ਜਿਤਨੇ ਕੰਮ ਨੇ ਉਹ ਮੈਂ ਆਪਣੇ ਲੇਖੇ ਚ ਪਵਾਈ ਜਾਣੇ ਚਲਾਕ ਹਾਂ, ਤੇ ਜਿਤਨੇ ਕੋ ਕਰਮ ਕੀਤੇ ਕੋਈ ਨੀ ਜਿਵੇਂ ਰੱਬ ਕਰਾਉਂਦਾ ਦਰੁਸਤ ਹੀ ਕਰਨੇ। ਇਹਦਾ ਮਤਲਬ ਕਿ ਪਰਮਾਤਮਾ ਲੋਕਾਂ ਨੂੰ ਭਟਕਾ ਰਿਹਾ ਹੈ ਨਹੀਂ, ਇਨਸਾਨ ਰੱਬ ਵਾਲੇ ਪਾਸੇ ਵੀ ਚਲਾਕੀ ਵਰਤਦਾ ਹੈ। ਮੇਰੇ ਗੁਰੂ ਜੀ ਨੇ ਬਾਣੀ ਵਿੱਚ ਇੱਕ ਬਚਨ ਹੋਰ ਕਿਹਾ, ਕਹਿਣ ਲੱਗੇ ਕਬੀਰ ਸਾਚਾ ਸਤਿਗੁਰ ਕਿਆ ਕਰੇ, ਕੀ ਕਰੇਗਾ ਸਮਰੱਥ ਗੁਰੂ ਉੱਥੇ, ਜੋ ਸਿੱਖਾਂ ਮੈਂ ਚੂਕ ਅੰਧੇ ਏਕ ਨਾ ਲਾਗੇ, ਜੋ ਬਾਂਸ ਵਜਾਈਏ ਫੂਕ, ਜੇ ਬਾਂਸ ਵਿੱਚ ਫੂਕ ਮਾਰੀਏ, ਇੱਕ ਪਾਸੇ ਫੂਕ ਮਾਰੀ ਦੂਜੇ ਪਾਸੇ ਹਵਾ ਨਿਕਲ ਗਈ, ਇਹਦੇ ਵਿੱਚ ਫੂਕ ਮਾਰਨ ਵਾਲੇ ਦਾ ਦੋਸ਼ ਨਹੀਂ। ਯਾਦ ਰੱਖਿਓ ਬਾਂਸ ਹੀ ਬਦਕਿਸਮਤ ਤੇ ਜਿਹਨੂੰ ਹਵਾ ਰੋਕਣ ਦੀ ਜਾਂਚ ਆ ਜਾਂਦੀ ਤੇ ਸ਼ਾਇਦ ਉਹਦੇ ਵਿੱਚੋਂ ਰਾਗ ਦਾ ਜਨਮ ਹੋ ਜਾਂਦਾ। ਹੁਣ ਫੂਕ ਮਾਰਨ ਵਾਲੇ ਦਾ ਦੋਸ਼ ਤਾਂ ਨਹੀਂ। ਤੀਸਰੀ ਬੇਨਤੀ ਮੈਂ ਭਾਵੇਂ ਪ੍ਰਕਰਨ ਨਹੀਂ, ਸਿਰਫ ਬੇਨਤੀ ਕਰ ਰਿਹਾ ਵਾ ਕਿ ਧਰਮ ਦਲਾਲ ਬਣ ਕੇ ਰੋਜ਼ ਤੇਰੇ ਘਰ ਫੇਰੇ ਪਾਉਂਦਾ ਤੇ ਜਿਤਨੇ ਕਰਮ ਵਪਾਰੀਆ ਤੂੰ ਕਰਨਾ ਪੈਣਾ ਇੱਕ ਇੱਕ ਤੇ ਨਿਸ਼ਾਨੀ ਲਾਈ ਜਾਂਦਾ, ਆਹ ਤੂੰ ਚੰਗਾ ਕੀਤਾ ਤੇ ਆਹ ਤੂੰ ਮੰਦਾ ਕੀਤਾ, ਕਿਉਂਕਿ ਤੇਰੇ ਕੀਤੇ ਹੋਏ ਸੌਦੇ ਦਾ ਹਿਸਾਬ ਹੈ। ਬਾਬਾ ਜੀ ਨੇ ਬਾਣੀ ਵਿੱਚ ਜੇ ਇਹ ਪ੍ਰਮਾਣ ਦਿੱਤੇ ਨੇ ਕਿ ਦੀਵੇ ਦਾ ਕਸੂਰ ਨਹੀਂ, ਚੱਲਣ ਵਾਲੇ ਸੰਭਲ ਕੇ ਚੱਲ, ਫੂਕ ਮਾਰਨ ਵਾਲੇ ਦਾ ਦੋਸ਼ ਨਹੀਂ, ਬਾਂਸ ਦੀ ਪੋਰੀ ਕੁਛ ਨਹੀਂ ਰੋਕ ਸਕਦੀ। ਤੇ ਬਾਬਾ ਫਰੀਦ ਜੀ ਦੇ ਇੱਕ ਬਚਨ ਹੁੰਦਾ, ਕਹਿਣ ਲੱਗੇ ਮੀਂਹ ਮੋਹਲੇ ਧਾਰ ਬਰਸਾਤ ਹੋਈ ਤੇ ਸਾਰੀਆਂ ਥਾਵਾਂ ਪਾਣੀ ਨਾਲ ਭਰੀਆਂ ਗਈਆਂ, ਟਿੱਬਾ ਸੁੱਕੇ ਦਾ ਸੁੱਕਾ, ਹੁਣ ਤੂੰ ਬੱਦਲ ਦੇ ਉੱਤੇ ਦੋਸ਼ ਨਾ ਲਾ ਕਿ ਮੇਰੇ ਤੇ ਪਾਣੀ ਕਿਉਂ ਨੀ ਟਿਕਿਆ, ਸੱਚ ਜਾਣੀ ਤੇਰਾ ਉੱਚਾ ਪਾਣੀ ਪਾਣੀ ਨੂੰ ਟਿਕਣ ਨਹੀਂ ਦਿੰਦਾ, ਵਰਸਿਆ ਤਾਂ ਤੇਰੇ ਉੱਤੇ ਵੀ ਬੱਦਲ। ਹੁਣ ਇਹਦੇ ਚ ਬੱਦਲ ਦਾ ਦੋਸ਼ ਤਾਂ ਨਹੀਂ, ਗੁਰੂ ਦਾ ਦੋਸ਼ ਤਾਂ ਨਹੀਂ। ਖੈਰ ਮੈਂ ਜਿਹੜੀ ਬੇਨਤੀ ਕਰ ਰਿਹਾ, ਕਹਿਣ ਲੱਗੇ ਦੋਏ ਦੀਵੇ 14 ਹੱਟ ਨਾਲੇ, ਜੇਤੇ ਜੀ ਤੇਤੇ ਵਣਜਾਰੇ। ਸਾਰੇ ਅਸੀਂ ਵਪਾਰੀ ਬਣ ਕੇ ਆਏ ਹਾਂ, ਖੁੱਲੇ ਖੱਤ ਪੋਵਾ ਵਾਪਾਰ, ਜੋ ਪਹੁੰਚੇ ਜਿਹੜਾ ਬਾਜ਼ਾਰ ਵਿੱਚ ਆਇਆ ਸੋ ਚੱਲਣ ਖਾਰ, ਧਰਮ ਦਲਾਲ ਪਾਏ ਨਿਸ਼ਾਨ, ਨਾਨਕ ਨਾਮ ਲਾਹਾ ਪ੍ਰਵਾਨ। ਉਸ ਘਰ ਦੇ ਅੰਦਰ ਕੇਵਲ ਨਾਮ ਦੇ ਸੌਦੇ ਹੀ ਪ੍ਰਵਾਨੇ ਜਾਂਦੇ। ਧਰਮ ਦਲਾਲ ਪਾਏ ਨਿਸ਼ਾਨ, ਨਾਨਕ ਨਾਮ ਲਾਹਾ ਪ੍ਰਵਾਨ, ਘਰ ਆਏ। ਪਿਆਰਿਓ ਮੇਰੀ ਬੇਨਤੀ ਸਮਝਿਓ, ਪਹਿਲਾ ਹੱਟ ਨਾਲੇ ਜੀਵ ਬਾਜ਼ਾਰ ਚ ਗਿਆ, ਬਾਜ਼ਾਰ ਚ ਕਮਾਉਣ ਤੋਂ ਬਾਅਦ ਇਹਨੇ ਘਰ ਜਾਣੇ। ਆਪਾਂ ਜਿਤਨੇ ਵੀ ਬੈਠੇ ਹਾਂ, ਚਾਹੇ ਕੋਈ ਬਾਹਰ ਹੈ, ਹਰ ਇਨਸਾਨ ਬਾਜ਼ਾਰ ਵਿੱਚ ਆਇਆ ਹੈ। ਘਰ ਵਿੱਚ ਤਾਂ ਉਦੋਂ ਜਾਣਾ ਜਦੋਂ ਚਾਰ ਭਰਾਵਾਂ ਨੇ ਚੁੱਕੇ ਲਿਜਾਣਾ, ਘਰ ਤੁਰੇਗਾ ਫਿਰ ਉੱਥੇ ਕੀਮਤ ਪੈਗੀ ਕਿ ਤੂੰ ਖੱਟ ਕੇ ਲਿਆ ਕੀ। ਭਾਈ ਗੁਰਦਾਸ ਜੀ ਜਿਹੜੇ ਗੁਰਸਿੱਖੀ ਦੇ ਪ੍ਰਚਾਰਕ, ਕੇਵਲ ਪ੍ਰਚਾਰਕ ਨੇ ਸਿੱਖੀ ਨੂੰ ਕਮਾ ਕੇ ਦੇਖਿਆ, ਉਹਨਾਂ ਨੇ ਕੁਝ ਬਚਨ ਕਹੇ ਨੇ ਕਿਵੇਂ ਲਾਹਾ ਲਈਦਾ ਕਿ ਸਾਰੇ ਬੰਦੇ ਰੱਬ ਦੇ ਘਰ ਵਿੱਚ ਸਤਿਕਾਰੇ ਜਾਂਦੇ ਨੇ। ਉਹਨਾਂ ਨੇ ਦੋ ਤਿੰਨ ਬਚਨ ਕਹੇ ਨੇ, ਕਹਿੰਦੇ ਬੱਚੀ ਘਰ ਜਨਮ ਲੈਂਦੀ ਹੈ, ਮਾਪੇ ਉਹਦਾ ਲਾਡ ਦੇਖਦੇ ਨੇ, ਭੈਣ ਭਰਾ ਉਹਦਾ ਲਾਡ ਦੇਖਦੇ ਨੇ। ਕਈ ਵਾਰੀ ਲਾਡ ਵਿੱਚ ਉਸ ਧੀ ਨੂੰ ਕੰਮ ਵੀ ਨਹੀਂ ਕਰਨ ਦਿੱਤਾ ਜਾਂਦਾ। ਜੇ ਤੂੰ ਕਹਿੰਦਾ ਮਾਂ ਝਿੜਕਦੀ ਹੈ ਕਿ ਮੇਰੀ ਧੀ ਨੂੰ ਖਬਰਦਾਰ ਕਿਸੇ ਨੇ ਝਿੜਕਿਆ ਤਾਂ, ਪਰ ਪਿਆਰਿਓ ਜਿਸ ਧੀ ਨੂੰ ਮਾਂ ਨੇ ਵੀ ਕੰਮ ਨਾ ਸਿਖਾਇਆ, ਪੇਕੇ ਘਰ ਦੇ ਵਿੱਚ ਉਹਨੇ ਨਾ ਕੱਢਿਆ, ਨਾ ਪਰੋਇਆ, ਨਾ ਰਸੋਈ, ਨਾ ਭੋਜਨ, ਕੁਛ ਵੀ ਨਾ ਉਗਵਾਇਆ, ਇੱਥੋਂ ਤੱਕ ਕਿ ਵੱਡਿਆਂ ਨਾਲ ਬੋਲਣ ਦਾ ਸਲੀਕਾ ਵੀ ਨਾ ਸਿੱਖਿਆ, ਜਿਤਨਾ ਮਰਜ਼ੀ ਜਾਤ ਦਾਜ ਦੇ ਕੇ, ਕਰੋੜਾਂ ਰੁਪਈਆਂ ਦਾ ਦਾਜ ਦੇ ਕੇ ਧੀ ਨੂੰ ਕੋਈ ਵਿਆਹ ਲੈ, ਪਰ ਯਾਦ ਰੱਖਿਓ ਦਾਜ ਕਦੀ ਅਕਲ ਉੱਤੇ ਪਰਦੇ ਨਹੀਂ ਪਾ ਸਕਦਾ। ਕਿ ਦਾਜ ਨੇ ਕਦੀ ਅਕਲ ਦੇ ਪਰਦੇ ਪਾਏ ਨੇ? ਹੁਣ ਦਾਜ ਕਰੋੜਾਂ ਦਾ ਦੇ ਦਿੱਤਾ, ਪਰ ਜਦੋਂ ਧੀ ਸਹੁਰੇ ਕਰ ਗਈ, ਨਾ ਪਕਾਉਣ ਦੀ ਜਾਤ, ਨਾ ਪਰੋਣ ਦੀ ਜਾਤ, ਨਾ ਕੱਢਣ ਦੀ ਜਾਤ, ਨਾ ਬੋਲਣ ਦੀ ਅਕਲ, ਕਹਿਣ ਲੱਗੇ ਤੇਰੇ ਸਹੁਰੇ ਘਰ ਦੇ ਲੋਕ ਕੁਝ ਖੁਸ਼ ਹੋ ਜਾਣਗੇ ਦਾਜ ਦੇ ਕੇ, ਪਰ ਸਹੁਰੇ ਪਿੰਡ ਵਿੱਚ ਕੀਮਤ ਤਾਂ ਤੇਰੀ ਪੈਗੀ ਜੇ ਤੈਨੂੰ ਰੱਬ ਵੱਲੋਂ ਕਿਸੇ ਪਰਿਵਾਰ ਦੇ ਜੀ ਨੇ ਗੁਣ ਵੀ ਸਿਖਾਇਆ ਹੋਵੇ। ਸਹੁਰੇ ਘਰ ਕੇਵਲ ਦਾਜ ਕਰਕੇ ਕੀਮਤ ਨਹੀਂ, ਸਹੁਰੇ ਘਰ ਗੁਣਾ ਕਰਕੇ ਕੀਮਤ ਪੈਣੀ ਹੈ। ਹੁਣ ਅਸੀਂ ਦੇਖਦੇ ਹਾਂ ਬੱਚੇ ਦਾ ਜਨਮ ਹੁੰਦਾ, ਖੱਤੀ ਖੁੱਲ ਗਈ, ਯਤਨ ਕਰਦੇ ਹਾਂ ਜੇ ਲਾਗ ਦੇਖਦੇ ਹਾਂ, ਅਜੇ ਕੋਈ ਇਹਦੀ ਉਮਰ ਹੈ? ਜਿਹੜਾ ਬੰਦਾ ਇਹ ਸ਼ਬਦ ਆਪਣੇ ਬੱਚਿਆਂ ਲਈ ਵਰਤਦਾ ਨਾ, ਅਜੇ ਕੋਈ ਇਹਦੀ ਉਮਰ ਹੈ? ਕਈ ਵਾਰੀ ਸੋਚਦੇ ਹਾਂ ਵੀ ਸ਼ਾਇਦ ਬ੍ਰਹਮ ਗਿਆਨੀ ਨੂੰ ਬੱਚੇ ਦੀ ਉਮਰ ਦਾ ਪਤਾ ਹੈ, ਹੋ ਸਕਦਾ ਬੱਚੇ ਦੇ 100 ਸਾਲ ਦੀ ਉਮਰ ਦੀ ਜਾਣਕਾਰੀ ਹੋ। ਕੱਲ ਵੀ ਬੇਨਤੀ ਕੀਤੀ, ਭਰੋਸਾ ਇੱਕ ਸਵਾਸ ਨਾ ਲਿਖੀ। ਹੁਣ ਉਸ ਨੂੰ ਅਸੀਂ ਗੁਰਮਤ ਦਾ, ਨਾਮ ਦਾ, ਸਿਮਰਨ ਦਾ, ਰੂਹਾਨੀਅਤ ਦਾ, ਅੰਦਰ ਦੀ ਕੋਈ ਗੱਲ ਨਾ ਸਿਖਾਈਏ, ਸਿਰਫ ਇਹ ਕਹੀ ਜਾਈਏ ਇਹਦੀ ਉਮਰ ਕੋਈ ਨਹੀਂ। ਤੇ ਜਿੱਦਣ ਉਮਰ ਹੋਈ ਉਦੋਂ ਉਹਨੇ ਗੱਲ ਨਾ ਮੰਨੀ, ਨਿਆਣੇ ਨੂੰ ਪੜ੍ਹਾਇਆ, ਵੱਡਾ ਹੋਇਆ, ਉਹਨੇ ਅਰਬਾਂ ਰੁਪਈਆਂ ਦੀ ਜਾਇਦਾਦ ਬਣਾ ਲਈ, ਪਰ ਜਿੱਦਣ ਰੱਬ ਦੇ ਘਰ ਨੂੰ ਤੁਰਨਾ ਨਾ, ਉਦਣ ਪਿਆਰੇ ਹੋਏ ਦੇ ਬਿਜ਼ਨਸ ਦੀ ਬਾਤ ਨਹੀਂ, ਉਦੋਂ ਤਾਂ ਪੁੱਛਿਆ ਜਾਣਾ 10 ਮਾਪਿਆਂ ਕੋਲੋਂ ਬੰਦਗੀ ਦੀ ਦਾਤ ਕਿੰਨੀ ਕੁ ਲੈ ਕੇ ਆਇਆ, ਕਿਉਂਕਿ ਪੇਕਾ ਘਰ ਹੈ, ਬਾਣੀ ਵਿੱਚ ਬਚਨ ਵੀ ਆਉਂਦਾ। ਅਸੀਂ ਜਦੋਂ ਇਹ ਸ਼ਬਦ ਪੜ੍ਹਦੇ ਹਾਂ ਨਾ ਕਿ ਟਿੱਚਰ ਵਸੈ ਸੁਖੇ ਲੜੀ, ਟਿੱਚਰ ਸਾਥੀ ਨਾਲ, ਉਸਦੇ ਅੰਮ੍ਰਿਤ ਬਚਨ ਦੀਆਂ ਅਖੀਰ ਵਾਲੀਆਂ 17 ਨੇ, ਅਖੀਰ ਵਾਲੇ ਅੰਮ੍ਰਿਤ ਬੋਲ ਨੇ, ਕਹਿਣ ਲੱਗੇ ਕਿ ਸਭਨਾ ਸਹੁਰਾ ਵੰਝਣਾ, ਸਭ ਮੁੱਖ ਲਾਵਣ ਘਰ, ਨਾਨਕ ਧਨ ਸੁਹਾਗਣੀ ਜਿਸ ਹੈ ਨਾਲ ਪਿਆਰ। ਪਰ ਸਾਈ ਦਾ ਪਿਆਰ ਤਾਂ ਉਹ ਹੀ ਮਾਣੇਗਾ ਕਿ ਜਿਹਦੇ ਕੋਲ ਪਰਮਾਤਮਾ ਦੀ ਬੰਦਗੀ ਹੈ। ਪੇਕੇ ਘਰ ਪਰਦੇ ਧੱਕੇ ਜਾਂਦੇ ਨੇ ਰੁਪਈਏ ਨਾਲ, ਪਰ ਪਿਆਰਿਓ ਰੱਬ ਦੇ ਘਰ ਧਨ ਨਾਲ ਪਰਦੇ ਵੀ ਧੱਕੇ ਜਾਣੇ, ਉੱਥੇ ਤਾਂ ਕੇਵਲ ਪਰਮਾਤਮਾ ਦੀ ਬੰਦਗੀ ਕਰਕੇ ਕੀਮਤ ਹੈ। ਫਿਰ ਬੇਨਤੀ ਸਮਝਿਓ ਕਿ ਪੇਕੇ ਘਰ ਵਿੱਚ ਧੀ ਦੇ ਲਾਭ ਦੇਖੇ ਜਾਣਗੇ, ਸਹੁਰੇ ਘਰ ਉਹਦੇ ਗੁਣਾ ਕਰਕੇ ਉਹਦੀ ਕੀਮਤ ਪਏਗੀ, ਉਹਦੀ ਇੱਜ਼ਤ ਬਣੇਗੀ, ਉਹਦਾ ਆਦਰ ਹੋਵੇਗਾ। ਦੂਸਰਾ ਬਚਨ ਭਾਈ ਸਾਹਿਬ ਨੇ ਕਿਹਾ, ਕਹਿਣ ਲੱਗੇ ਦੋ ਭਰਾ ਨੇ ਸਕੇ, ਬਾਪ ਨੇ ਇਕੱਠੀ ਪੂੰਜੀ ਦੇ ਕੇ ਵਪਾਰ ਕਰਨ ਲਈ ਤੋਰੇ ਸੀ, ਤੇ ਤੁਰਦਿਆਂ ਗੱਲ ਕਹੀ ਸੀ, ਪੁੱਤਰ ਮੈਂ ਆਪਣੀ ਪੂੰਜੀ ਵਿੱਚੋਂ ਤੁਹਾਨੂੰ ਕੁਝ ਦੇ ਲੱਗਾਂ, ਪਰ ਵਾਪਸ ਪਰਤਿਓ ਤੇ ਇਸ ਪੂੰਜੀ ਨਾਲ ਕੁਝ ਨਫਾ, ਕੋਈ ਮੁਨਾਫਾ ਲੈ ਕੇ ਆਇਓ, ਕੁਝ ਖੱਟ ਕੇ ਆਇਓ। ਤੇ ਦੋਨੋਂ ਗਏ, ਚਲੇ, ਵਪਾਰ ਕੀਤਾ। ਇੱਕ ਨੇ ਸਮਝ ਸਮਝ ਕੇ ਰੁਪਈਆ ਖਰਚਿਆ, ਬਾਪ ਦੀ ਪੂੰਜੀ ਵਿੱਚ ਵਾਧਾ ਕਰਕੇ ਜਦੋਂ ਉਹਨੇ ਲਾਹਾ ਲੈ ਲਿਆ, ਤੇ ਬਾਪ ਨੇ ਕਿਹਾ ਸੀ ਮੈਂ ਸੁਨੇਹਾ ਭੇਜਾਂਗਾ, ਇੰਨੀ ਦੇਰ ਤੱਕ ਤੁਸੀਂ ਵਪਾਰ ਕਰਨਾ ਤੇ ਮੇਰਾ ਸੁਨੇਹਾ ਮਿਲਦਿਆਂ ਆ ਜਾਂਦਾ। ਜਿਹਨੇ ਬਾਪ ਦੀ ਪੂੰਜੀ ਨਾਲ ਕੁਝ ਕਮਾਇਆ, ਪਿਆਰਿਓ ਉਹ ਸੁਨੇਹੇ ਦੀ ਇੰਤਜ਼ਾਰ ਕਰਦਾ, ਉਹ ਹਰ ਵੇਲੇ ਪੁੱਛਦਾ ਕਿ ਮੇਰੀ ਚਿੱਠੀ, ਮੇਰੇ ਬਾਪ ਦਾ ਕਦੋਂ ਸੁਨੇਹਾ ਆਉਣਾ, ਮੈਂ ਘਰ ਨੂੰ ਮੁੜਾਂ। ਤੇ ਜਿਸਨੇ ਬਾਪ ਦੀ ਪੂੰਜੀ ਗਵਾਈ, ਚੇਤੇ ਰੱਖਿਓ ਉਹ ਡੁਬਕੀ ਮਾਰ ਕੇ ਲੁਕਣ ਦਾ ਯਤਨ ਕਰਦਾ, ਸੁਨੇਹਾ ਆਵੇ ਤੇ ਬਾਪ ਦੇ ਸੁਨੇਹਾ ਮੇਰੇ ਕੰਨਾਂ ਤੱਕ ਪਹੁੰਚੀ। ਆਹ ਕੀ ਹੈ? ਸੰਸਾਰਿਕ ਬਾਜ਼ਾਰ ਹੈ। ਪਰਮਾਤਮਾ ਨੇ ਸਵਾਸਾਂ ਦੀ ਪੂੰਜੀ ਇਕੱਠੀ ਦਿੱਤੀ। ਕਹਿਣ ਲੱਗੇ ਆ ਮੈਂ ਤੈਨੂੰ ਦੇਖ ਕੇ ਤੋੜਨ ਲੱਗਾ, ਤੇ ਇਨਸਾਨ ਵਾਅਦਾ ਕਰਕੇ ਆਇਆ, ਮੋਹਲਤ ਲੈ ਕੇ ਆਇਆ। ਜਿਤਨੇ ਵੀ ਆਪਾਂ ਬੈਠੇ ਹਾਂ, ਬਾਬਾ ਜੀ ਨੇ ਬਾਣੀ ਚ ਕਿਹਾ, ਕਹਿਣ ਲੱਗੇ ਮਰਨ ਲਿਖਾਏ ਮੰਡਲ ਮੈਂ ਆਏ, ਲਿਖਾ ਕੇ ਆਇਆ ਸਮਾਂ। ਕਹਿ ਦਿੱਤਾ ਆ ਖਰਚੀ ਉਹਦੇ ਸਵਾਲ ਜਿੱਤੇ ਲਾਹ ਕੁਝ ਮਿਲੇ, ਤੇ ਇੱਕ ਨੇ ਸ਼ੁਰੂ ਤੋਂ ਇੰਨੀ ਕੁ ਬੰਦਗੀ ਸ਼ੁਰੂ ਕਰ ਦਿੱਤੀ ਇਹਨਾਂ ਨਾਮ ਜਪਿਆ, ਇੰਨੀ ਪਰਮਾਤਮਾ ਦੀ ਇਬਾਦਤ ਕੀਤੀ, ਜਿਸ ਮੌਤ ਦੇ ਸੁਨੇਹੇ ਤੋਂ ਲੋਕ ਤਰੇਂਦੇ ਨੇ। ਉਹ ਮਹਾਂਪੁਰਸ਼ ਕਹਿੰਦਾ ਕਬੀਰ, ਜਿਸ ਮਰਨੇ ਤੇ ਜਗ ਡਰੈ, ਸੁਨੇਹੇ ਤੋਂ ਲੋਕ ਡਰਦੇ ਨੇ, ਪਰ ਮੇਰਾ ਮਨ ਆਨੰਦ, ਮੈਂ ਇਸ ਕਰਕੇ ਪ੍ਰਸੰਨ ਕਿ ਬਾਪੂ ਤੇਰੇ ਕੋਲ ਜਾ ਕੇ ਦੱਸਾਂ ਤੁਸੀਂ ਆਹ ਪੂੰਜੀ ਦਿੱਤੀ ਤੇ ਮੈਂ ਆਹ ਕੁਝ ਤੇਰੀ ਪੂੰਜੀ ਦਾ ਖਰੀਦ ਕੇ ਲਿਆ। ਪਿਆਰੋ, ਜਿਨ੍ਹਾਂ ਨੇ ਤਬਾਹ ਕੀਤੀ ਪੂੰਜੀ, ਉਹ ਬਾਪ ਦੇ ਮੱਥੇ ਲੱਗਣ ਤੋਂ ਗੁਰੇਜ ਕਰਦੇ ਨੇ, ਤੇ ਜਿਨ੍ਹਾਂ ਨੇ ਕੁਝ ਕਮਾਇਆ ਉਹ ਹੱਸ ਕੇ ਪਿਤਾ ਦੇ ਸੁਨੇਹੇ ਨੂੰ ਕਬੂਲ ਕਰਦੇ ਨੇ। ਇਹ ਕਾਰਨ ਜਿਨ੍ਹਾਂ ਨੇ ਬੰਦਗੀ ਕੀਤੀ ਉਹ ਤੁਰ ਲੱਗਿਆ ਪ੍ਰਸੰਨ ਨੇ, ਤੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਕਮਾਇਆ ਕੁਛ ਨਹੀਂ, ਉਹ ਮਰਦਿਆਂ ਨੇ ਕਿੰਨੇ ਚਾਰ ਸਾਹ ਹੋਰ ਕਿਤੇ ਮਿਲ ਜਾਣ ਤੇ ਸਮਾਂ ਡਾਲੀ ਨਹੀਂ। ਬਾਬਾ ਜੀ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਪਿਆਰਿਓ ਕਿ ਦੇਖੋ, ਦੋ ਪੁੱਤਰਾਂ ਵਿੱਚੋਂ ਸਪੁੱਤਰ ਉਹ ਜਿਹੜਾ ਲਾਹ ਖੱਟ ਕੇ ਪਿਤਾ ਕੋਲ ਜਾਏ। ਤੀਸਰਾ ਵਚਨ ਕੀਤਾ ਭਾਈ ਸਾਹਿਬ ਜੀ ਨੇ, ਕਹਿੰਦੇ ਰਣ ਤੱਤੇ ਸੰਗਰਾਮ ਭਖਿਆ ਤੇ ਸੂਰਮੇ ਉਤਰੇ ਨੇ, ਸਾਰੇ ਘਰੋਂ ਸ਼ਸਤਰ ਬਸਤਰ ਲੈ ਕੇ ਆਏ। ਪਰ ਯਾਦ ਰੱਖਿਓ, ਸਨਮਾਨ ਉਹਨਾਂ ਦੇ ਹੁੰਦੇ ਨੇ ਜਿਹੜੇ ਜਿੱਤਦੇ ਨੇ, ਜਿਹੜੇ ਸ਼ਹਾਦਤਾਂ ਦਾ ਜਾਮ ਪੀਂਦੇ ਨੇ, ਜਿਹੜੇ ਪਿੱਠ ਦਿਖਾ ਕੇ ਭੱਜ ਆਉਣ, ਉਹਨਾਂ ਲੋਕਾਂ ਦਾ ਸਨਮਾਨ ਨਹੀਂ ਕੀਤਾ ਜਾਂਦਾ। ਤਿੰਨ ਪ੍ਰਮਾਣ ਦੇਖ ਕੇ ਭਾਈ ਸਾਹਿਬ ਨੇ ਫਿਰ ਸਮਝਾਇਆ ਕਿ ਆਪਾਂ ਕਾਸ ਨਹੀਂ ਆਏ, ਉੱਥੇ ਮੰਡਪ ਮਾੜੀਆਂ ਬਣਾ ਲਏ, ਧਨ ਬਹੁਤ ਹੀ ਇਕੱਠਾ ਕੀਤਾ, ਬਾਹਰ ਦੇ ਸੌਦੇ ਅਸੀਂ ਰੋਜ਼ਾਨਾ ਮੁਨਾਫੇ ਭਾਲਦੇ ਰਹੇ, ਪਰ ਅੰਦਰ ਵਾਲੀ ਪੂੰਜੀ ਤਾਂ ਰਾਤ ਰੋਜ਼ ਲੁੱਟੀਂਦੀ ਰਹੀ, ਅੰਦਰ ਵਾਲਾ ਸੌਦਾ ਕਿਸਨੇ ਕੀਤਾ? ਮੈਂ ਅੱਗੇ ਚੱਲ ਕੇ ਬੇਨਤੀ ਕਰਾਂਗਾ ਉਹ ਸੌਦਾ ਕਿਵੇਂ, ਬਾਣੀ ਨੇ ਕਿਵੇਂ ਕਿਹਾ ਹੈ ਕਰਨ। ਸਤਿਗੁਰੂ ਦੇ ਅੰਮ੍ਰਿਤ ਬਚਨ ਕਿ ਦੋਏ ਦੀਵੇ 14 ਹੱਥ ਲਾਲੇ, ਜੇਤੇ ਜੀਤੇ ਤੇ ਵਣਜਾਰੇ, ਖੁੱਲੇ ਖੱਤ ਹੋਆ ਵਪਾਰ, ਜੋ ਪਹੁੰਚਿਆ ਸੋ ਚੱਲਣ ਹਾਰ, ਧਰਮ ਦਲਾਲ ਪਾਏ ਨਿਸ਼ਾਨ, ਨਾਨਕ ਨਾਮ ਲਾਹ ਪਰਵਾਨ, ਅਗਲੀ ਤੁਕਸੀ ਘਰ ਆਏ ਵੱਜੀ ਵਾਧਾਈ। ਮੇਰੇ ਸਤਿਗੁਰੂ ਨੇ ਬਾਣੀ ਵਿੱਚ ਇਹ ਬਚਨ ਕਹਿ, ਭਾਈ ਗੁਰਦਾਸ ਕਹਿਣ ਲੱਗੇ, ਜੈਸੇ ਨਹਿਰ ਕੁਵਾਰ ਕੰਨਿਆ, ਲਾਡਲੀ ਕਹਿ ਮਾਨੀਅਤ, ਨਹਿਰ ਦਾ ਅਖਰੀਅਤ ਪੇਕਾ ਤਾ ਕਬਿਤ ਹੈ ਭਾਈ ਸਾਹਿਬ ਦਾ। ਕਹਿੰਦੇ ਜਿਵੇਂ ਇੱਕ ਕੁਵਾਰੀ ਕੰਨਿਆ, ਇੱਕ ਉਹ ਬੱਚੀ ਜਿਸ ਦਾ ਵਿਆਹ ਨਹੀਂ ਹੋਇਆ, ਸ਼ਾਦੀ ਨਹੀਂ ਹੋਈ, ਉਹਨੂੰ ਪੇਕੇ ਘਰ ਦੇ ਵਿੱਚ ਲਾਡਲੀ ਕਿਹਾ ਜਾਂਦਾ ਹੈ, ਬੜਾ ਪਿਆਰ ਦਿੰਦੇ ਨੇ ਪੇਕੇ ਘਰ ਦੇ ਜੀ। ਜੈਸੇ ਨਾਰ ਕੁਮਾਰ ਕੰਨਿਆ, ਲਾਡਲੀ ਕਹਿ ਮਾਨੀਅਤ, ਵਿਆਹੇ ਸਸੁਰਾਲ ਜਾਏ ਗੁਣ ਕਹਿ ਮਾਨੀਅਤ। ਜਦੋਂ ਵਿਆਹ ਤੋਂ ਬਾਅਦ ਸਹੁਰੇ ਕਰ ਗਈ ਤੇ ਗੁਣਾ ਕਰਕੇ ਕੀਮਤ ਪੈਣੀ ਹੈ, ਕਿੰਨੀ ਕੁ ਦੇਰ ਤੱਕ ਬਾਪ ਰੁਪਈਏ ਦੇ ਕੇ ਅਕਲ ਤੇ ਪਰਦੇ ਪਾਈ ਜਾਏਗਾ? ਨਹੀਂ, ਆਖਰ ਰੁਪਈਏ ਦੇਣ ਵਾਲੇ ਬਾਪ ਨੇ ਵੀ ਚਲੇ ਜਾਣਾ, ਕੀਮਤ ਉਹਦੀ ਤਾਂ ਪੈਗੀ ਜੇ ਉਹਦੇ ਕੋਲ ਕੋਈ ਗੁਣ ਹੋਵੇਗਾ। ਪਿਆਰਿਓ, ਆ ਸੰਸਾਰ ਹੈ ਪੇਕਾ ਘਰ, ਅਸੀਂ ਹਰ ਕੰਮ ਤੇ ਪਰਦਾ ਪਾ ਜਾਂਦੇ ਹਾਂ ਧਨ ਨਾਲ, ਪਰ ਸਾਈਂ ਦੇ ਘਰ ਵਿੱਚ ਤਾਂ ਅਵਰ ਕਰਤੂਤ ਸਗਲੀ ਜਮ ਗਾਨੇ ਗੋਬਿੰਦ ਭਜਨ ਬਿਨ ਤੇ ਨਿਮਾ। ਉੱਥੇ ਤਾਂ ਗੁਣ ਸਿਰਫ ਇਸ ਦਾ ਹੈ, ਕਿੰਨਾ ਕੁ ਕਮਾ ਕੇ ਲਿਆਇਆ, ਕਿੰਨੀ ਬੰਦਗੀ, ਕਿੰਨਾ ਕੁ ਜੀਵਨ ਸਫਲ ਕੀਤਾ। ਭਾਈ ਸਾਹਿਬ ਕਹਿਣ ਲੱਗੇ, ਨਾਰ ਕੁਵਾਰ ਕੰਨਿਆ, ਜੈਸੇ ਲਾਡਲੀ ਕਹਿ ਮਾਨੀਅਤ, ਵਿਆਹ ਸੁਸਰਾਰ ਜੈ ਗੁਣਨ ਕਹਿ ਮਾਨੀਏ, ਬੰਜ ਵਿਹਾਰ ਲੱਗ ਜਾਤ ਕਹਿ ਵਿਦੇਸ਼ ਪ੍ਰਾਣੀ, ਕਈ ਹੈ ਸਪੂਤ ਲਾਭ ਲਭਤ ਕਹਿ ਆਨੀਏ, ਜੈਸੇ ਤੋ ਸੰਗਰਾਮ ਸਮੇਂ ਪਰ ਦਲ ਮੈਂ ਅਕੇਲੋ ਜਾਏ, ਜੀਤ ਆਵੇ ਸੋਈ ਸੋਰੋ ਸੁਪੱਟ ਬਖਾਨੀਏ। ਅਖੀਰ ਤੇ ਕਹਿਣ ਲੱਗੇ, ਮਾਨਸ ਜਨਮ ਪਾਏ ਚਰਨ ਸ਼ਰਨ ਗੁਰ, ਸਾਧ ਸੰਗਤ ਮਿਲ ਗੁਰਦੁਆਰ ਪਹਿਚਾਨ। ਪਿਆਰਿਆਂ ਦੇਖ, ਜੇ ਮਨੁੱਖਾ ਜਨਮ ਮਿਲ ਗਿਆ, ਤੈਨੂੰ ਸਵਾਸ ਮਿਲ ਗਏ, ਤੇਰੀ ਉਸ ਘਰ ਵਿੱਚ ਕੀਮਤ ਤਾਂ ਹੈ ਜੇ ਸੱਤ ਸੰਗਤ ਵਿੱਚ ਬੈਠ ਕੇ ਉਸ ਗੁਰੂ ਦੇ ਦਰ ਤੇ ਆਪਣੇ ਆਪ ਨੂੰ ਪਹਿਚਾਣ ਗਿਓ ਤੇ ਰੱਬ ਨਾਲ ਤੇਰੀ ਪਹਿਚਾਣ ਬਣ। ਫਿਰ ਜਿਹੜੀ ਬੇਨਤੀ ਕਰ ਰਿਹਾ ਸਰ, ਬਾਜ਼ਾਰ ਵਿੱਚ ਸਿਰਫ ਘਰ ਬਣਾਉਣ ਦਾ ਪ੍ਰਬੰਧ ਕੀਤਾ ਜਾਂਦਾ, ਪਿਆਰੇ ਉਹ ਘਰ ਵਿੱਚ ਸਿਰਫ ਰਿਹਾ ਜਾਂਦਾ, ਬਾਜ਼ਾਰ ਵਿੱਚੋਂ ਘਰ ਬਣਾਉਣ ਦੇ ਪੈਸੇ ਖਰੀਦੇ ਜਾਂਦੇ ਨੇ। ਤੇ ਮੇਰੇ ਗੁਰੂ ਜੀ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ, ਘਰ ਆਏ ਵੱਜੀ ਵਧਾਈ, ਸੱਚ ਨਾਮ ਕੀ ਮਿਲੀ ਵਡਾਈ, ਸੱਚ ਨਾਮ ਦੀ ਵਡਿਆਈ ਮਿਲੀ, ਆਏ ਸਾਰੇ ਸੌਦੇ ਸਾਰਾ ਪੈ ਕਰਨੇ। ਅੱਜ ਬਾਬਾ ਨਾਨਕ ਜੀ ਦੇ ਬਚਨ ਪੜ੍ਹ ਰਿਹਾ ਸਰ, ਕੂੜਾ ਸੌਦਾ ਕੀ ਹੈ, ਵੈਸ਼ੇ ਕੂੜ ਦਾ ਅਖਰੀ ਅਰਥ ਝੂਠ ਜਿਹਦੇ ਜਿਹਨੇ ਨਿਭਣਾ ਨਹੀਂ। ਬਾਬਾ ਜੀ ਨੇ ਕੁਛ ਬਾਣੀ ਚ ਪ੍ਰਮਾਣ ਦਿੱਤੇ ਨੇ ਕੂੜਾ ਸੌਦਾ ਆਪਾਂ ਕਿਵੇਂ ਕਰਨਾ। ਜਨਮ ਤੋਂ ਲੈ ਕੇ ਸ਼ਮਸ਼ਾਨ ਭੂਮੀ ਤੱਕ ਮੇਰੇ ਬਾਬਾ ਜੀ ਨੇ ਇੱਕ ਇੱਕ ਪੜਾਅ ਗਿਣ ਕੇ ਦੱਸ ਦਿੱਤਾ, ਦੇਖ ਤੂੰ ਕੂੜਾ ਸੌਦਾ ਇਨਸਾਨ ਕਿਵੇਂ ਕਰਨਾ। ਜਨਮ ਹੁੰਦਾ, ਮਾਂ ਦਾ ਦੁੱਧ ਚੁੰਘਦਾ, ਸਭ ਤੋਂ ਪਹਿਲਾਂ ਇਹਦੇ ਪਿਆਰ ਦੀ ਖਿੱਚ ਅੰਦਰ ਦੀ ਖਿੱਚ ਸਿਰਫ ਪੇਟ ਦੀ ਭੁੱਖ ਤੇ ਮਾਂ ਦਾ ਦੁੱਧ ਹੈ। ਅਵਸਥਾ ਤਬਦੀਲ ਹੁੰਦੀ ਹੈ, ਅਸੀਂ ਬੜੀ ਵੀ ਇਹ ਬਚਨ ਪੜ੍ਹਨੇ। ਫਿਰ ਜਿਸ ਮਾਂ ਦਾ ਦੁੱਧ ਪੀਂਦਾ ਉਹਦੇ ਚਿਹਰੇ ਦੀ ਪਹਿਚਾਣ ਕਰਨ ਲੱਗ ਪੈਂਦਾ। ਪਹਿਲਾਂ ਇਕੱਲਾ ਦੁੱਧ ਪੀਂਦਾ ਸੀ, ਹੁਣ ਮਾਂ ਦੇ ਚਿਹਰੇ ਵੱਲ ਦੇਖ ਦੇਖ ਕੇ ਹੱਸਦਾ। ਮਾਂ ਦੇ ਚਿਹਰੇ ਦੀ ਪਹਿਚਾਣ ਤੋਂ ਬਾਅਦ ਫਿਰ ਮਾਂ ਜਾਏ ਭੈਣ ਭਰਾਵਾਂ ਨਾਲ ਸਾਂਝ ਬਣਦੀ, ਉਹਨਾਂ ਨਾਲ ਬਾਹਰ ਸਾਂਝ ਬਣਾਉਂਦਾ, ਉਹਨਾਂ ਨੂੰ ਪਹਿਚਾਣਦਾ। ਉਹਨਾਂ ਦੀ ਪਹਿਚਾਣ ਤੋਂ ਬਾਅਦ ਫਿਰ ਘਰ ਦੇ ਵਿਹੜੇ ਵਿੱਚ ਖੇਡਣਾ ਸ਼ੁਰੂ ਕਰ ਦਿੰਦਾ। ਖੇਡ ਤੋਂ ਬਾਅਦ ਫਿਰ ਜੀਵ ਦਾ ਰਸ ਚਸ਼ਕਾ, ਜੀਵ ਦਾ ਰਸ ਜਾਗਦਾ ਤੇ ਹਰ ਵੇਲੇ ਇਹਦਾ ਧਿਆਨ ਸਿਰਫ ਜੀਵ ਦੇ ਰਸ ਦੀ ਪੂਰਤੀ ਹੈ। ਫਿਰ ਜੀਵ ਦੇ ਰਸ ਤੋਂ ਅੱਗੇ ਇੰਦਰੀਆਂ ਦਾ ਰਸ ਹੋਰ ਪ੍ਰਫੁੱਲਤ ਹੁੰਦਾ ਹੈ। ਕੌੜਾ ਸੁਣ ਕੂੜਾ ਸੁਣਦਾ, ਬਾਬਾ ਜੀ ਦਾ ਬਚਨ ਪੜੋ ਕਿਤੇ ਸਲੋਕ ਮਾਝ ਕੀ ਵਾਰ। ਹਜ਼ੂਰ ਧੰਨ ਗੁਰੂ ਨਾਨਕ ਬਾਬਾ ਜੀ ਕਹਿਣ ਲੱਗੇ, ਪਹਿਲਾਂ ਪਿਆਰ ਲੱਗਾ ਤੁਨ ਦੁੱਧ ਕੂੜਾ ਸੌਦਾ ਕਰ ਗਏ। ਪਹਿਲਾਂ ਪਿਆਰ ਲੱਗਾ ਤੁਨ ਦੁੱਧ, ਦੂਜਾ ਮਾਏ ਬਾਪ ਕੀ ਸੁੱਧ, ਤੀਜਾ ਭਈਆ ਭਾਬੀ ਵੇਦ, ਚੌਥੀ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨਾ ਪੁੱਛੇ ਜਾਤ, ਸੱਤਵੇਂ ਸੰਝ ਕੀਆ ਕਰ ਵਾਸ, ਅੱਠਵੇਂ ਕ੍ਰੋਧ ਹੋਵਾ ਤਨ ਨਾਸ, ਨਾਵੇਂ ਧੌਲੇ ਉੱਭੇ ਸਾ, ਦਸਵੇਂ ਦੱਦਾ ਹੋਆ ਸਵਾ। ਸਾਰੀਆਂ ਅਵਸਥਾ ਵਿੱਚ ਕਿਤੇ ਰੱਬ ਦਾ ਨਾਮ ਹੀ ਨਹੀਂ ਆਇਆ। ਆ ਪੂਰਾ ਸੌਦਾ ਕਰ ਗਿਆ। ਫਿਰ ਇਸ ਸਲੋਕ ਦੀ ਬੇਨਤੀ ਸਮਝਿਓ, ਬਾਬਾ ਜੀ ਦਾ ਬਚਨ ਹੈ, ਪਹਿਲੇ ਪਿਆਰ ਲੱਗਾ ਤਨ ਦੁੱਧ, ਸਿਰਫ ਦੁੱਧ ਦਾ ਪਤਾ, ਦੂਜਾ ਮਾਏ ਬਾਪ ਕੀ ਸੁੱਧ, ਜਨਮ ਦੇਣ ਵਾਲੀ ਮਾਂ ਤੇ ਉਂਗਲ ਪਕੜਨ ਵਾਲੇ ਬਾਪੂ ਦੀ ਸਮਝ ਖੋਲ ਤੀਜੀ ਕੋਈ, ਉਸ ਤੋਂ ਅੱਗੇ ਭੈਣ ਭਰਾਵਾਂ ਦੀ ਸਮਝ। ਪਹਿਲਾ ਪਿਆਰ ਲੱਗਾ ਤਨ ਦੁੱਧ, ਦੂਜਾ ਮਾਏ ਬਾਪ ਕੀ ਸੁੱਧ, ਤੀਜਾ ਭਈਆ ਭਾਬੀ ਬੇਬ। ਪਹਿਲਾਂ ਸਿਰਫ ਦੁੱਧ, ਫਿਰ ਮਾਂ ਸ਼ਬਦ ਨਿਕਲਿਆ। ਮਾਂ ਨੇ ਸਿਖਾਇਆ ਇਹਨੂੰ, ਬਾਪੂ ਕਹਿ, ਚਾਚਾ ਕਹਿ, ਪਿਤਾ ਕਹਿ, ਡੈਡੀ ਕਹਿ, ਮਾਂ ਨੇ ਸਿਖਾਇਆ ਨਾ, ਬਾਪ ਨੇ ਨੀ। ਗੁਰੂ ਜੀ ਨੇ ਪਹਿਲਾਂ ਮਾਏ ਕਿਹਾ, ਮਾਏ ਨੇ ਸੁੱਧ ਕਰਾਈ ਦੀਆਂ ਤੇਰਾ ਬਾਪ ਹੈ। ਤੀਜਾ ਭਈਆ ਭਾਬੀ ਬੇਬ, ਭਰਾ ਭਾਬੀ ਤੇ ਬੇਬ ਦਾ ਅਖਰੀ ਅਰਥ ਬੇਬੇ ਭੈਣ। ਸਮਝ ਪੈ ਗਈ, ਆਹ ਮੇਰਾ ਭਰਾ, ਆਹ ਮੇਰੀ ਭਰਜਾਈ ਤੇ ਆਹ ਮੇਰੀ ਭੈਣ ਕਹਿ। ਯਾਦ ਰੱਖੋ ਮਾਂ, ਤੂੰ ਬੱਚੇ ਨੂੰ ਸਿਰਫ ਇਹ ਦੱਸਿਆ, ਆਹ ਤੇਰਾ ਬਾਪ, ਮੈਂ ਤੇਰੀ ਮਾਂ, ਆਹ ਤੇਰੇ ਭਰਾ, ਆਹ ਤੇਰੀਆਂ ਭੈਣਾਂ। ਕਿਤਨਾ ਚੰਗਾ ਹੁੰਦਾ ਜਿੱਦਣ ਬੋਲਣ ਲੱਗਾ ਸੀ ਮਾਂ, ਉਹਨੇ ਸ਼ਬਦ ਮਾਂ ਕਿਹਾ ਤੇ ਤੂੰ ਕੰਨ ਕੋਲ ਆਵਾਜ਼ ਦੇ ਕੇ ਕਹਿੰਦੀ, ਉਹ ਪੁੱਤਰ ਬੋਲ ਜ਼ਬਾਨ ਤੋਂ ਵਾਹੇ। ਅਸਲੀ ਬਾਪੂ ਦੀ ਸਮਝ ਪੈ ਜਾਂਦੀ, ਅਸਲ ਸਮਝ ਪੈਂਦੀ ਕਿ ਤੇਰਾ ਬਾਪ ਕੌਣ ਹੈ। ਬਾਬਾ ਜੀ ਨੇ ਕਿਹਾ, ਤੀਜੇ ਭਈਆ ਭਾਬੀ ਬੇਬ, ਚੌਥਾ ਪਿਆਰ ਉਪੰਨੀ ਖੇਡ। ਹੁਣ ਖੇਡਣ ਦਾ ਸਮਾਨ ਆ ਗਿਆ, ਨਿਆਣਾ ਖੇਡਦਾ। ਅਸੀਂ ਇੱਥੇ ਦੇਖਦੇ ਹਾਂ ਕਿ ਬੱਚਿਆਂ ਦੇ ਖੇਡਣ ਦੇ ਕਮਰੇ ਵੀ ਵੱਖਰੇ, ਜਿੱਥੇ ਉਹਨਾਂ ਦੇ ਖਿਡੌਣਿਆਂ ਦਾ ਢੇਰ ਲੱਗਾ, ਸਾਰਾ ਦਿਨ ਉਹ ਪਰਚਿਆ ਰਹਿੰਦਾ ਤੇ ਜਦੋਂ ਨਿਆਣਾ ਖੇਡਣ ਵਾਲੇ ਪਾਸੇ ਜਾਂਦਾ, ਕਈ ਵਾਰੀ ਮਾਂ ਬਾਪ ਦਾ ਵੀ ਚੇਤਾ ਵਿਸਾਰ ਦਿੰਦਾ। ਸੱਚ ਹੈ, ਜਿਹੜਾ ਖਿਡੌਣਿਆਂ ਦੇ ਕਮਰੇ ਚ ਵੱਢ ਜਾਏ ਨਿਆਣਾ, ਉਹਨੂੰ ਮਾਂ ਬਾਪ ਦਾ ਚੇਤਾ ਵੀ ਕੁਝ ਸਮੇਂ ਲਈ ਭੁੱਲ ਜਾਂਦਾ। ਮਤਲਬ ਤੂੰ ਤੇ ਜਨਮ ਤੋਂ ਲੈ ਕੇ ਮਰਨ ਤੱਕ ਖਿਡੌਣਿਆਂ ਚ ਖੇਡਦਾ ਰਹੋ, ਤੈਨੂੰ ਦੇਣ ਵਾਲੇ ਰੱਬ ਦਾ ਵੀ ਚੇਤਾ ਭੁੱਲ ਗਿਆ। ਖੇਡ ਤਾਂ ਖੇਡ ਹੀ ਹੈ। ਬਾਬਾ ਜੀ ਨੇ ਕਿਹਾ ਕਿ ਪਹਿਲਾਂ ਪਿਆਰ ਲੱਗਾ ਤੁਨ ਦੁੱਧ, ਦੂਜਾ ਮਾਏ ਬਾਪ ਕੀ ਸੁੱਧ, ਤੀਜਾ ਭਈਆ ਭਾਬੀ ਬੇਬ, ਚੌਥਾ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ। ਪੰਜਵੀਂ ਅਵਸਥਾ ਇੱਥੇ ਵੀ ਕੂੜਾ ਹੀ ਸੌਦਾ, ਖਾਧਾ ਪੀਤਾ ਹੱਸਿਆ ਖੇਡਿਆ ਨੱਚਿਆ ਟੱਪਿਆ। ਪਰ ਪਿਆਰਿਓ, ਅਗਲਾ ਜਿਹੜੀ ਅਵਸਥਾ ਸੀ ਨਾ, ਤਾਂ ਸੀ ਭੋਜਨ ਖਾਂਦਾ ਰਿਹਾ, ਅੰਦਰ ਵਾਸ਼ਨਾ ਦੀ ਅੱਗ ਪੈਦਾ ਹੋਈ। ਫਿਰ ਉਸ ਅੱਗ ਨੇ ਟਿਕਣ ਦਿੱਤਾ। ਇਹਨੇ ਜਾਤ ਕੁਜਾਤ ਕੁਝ ਨਹੀਂ ਦੇਖੀ, ਰਿਸ਼ਤਾ ਕੋਈ ਨਹੀਂ ਦੇਖਿਆ, ਸਿਰਫ ਇਹਦੀਆਂ ਅੱਖਾਂ ਤੇ ਇਹਦੇ ਤਨ ਤੇ ਵਾਸ਼ਨਾ ਇੰਨਾ ਕੁ ਕਬਜ਼ਾ ਕਰ ਗਈ, ਇਹ ਸਾਰੀ ਇੱਜ਼ਤ ਮਾਨ ਮਰਿਆਦਾ ਭੁੱਲ ਕੇ ਵਾਸ਼ਨਾ ਵਿੱਚ ਬੈਠ ਗਏ, ਪੂਰਾ ਸੌਦਾ ਕਰ ਗਏ। ਐਵੇਂ ਨੀ ਇੱਕ ਤੁਕ ਲਿਖ ਦਿੱਤੀ, ਇਹਦੇ ਪਿੱਛੇ ਇੱਕ ਬੜਾ ਵੱਡਾ ਬੰਦੇ ਦੀ ਖੁਆਰੀ ਦਾ ਚਿੰਨ੍ਹ ਹੈ। ਕਿੰਨੀ ਵੱਡੀ ਇਹਦੀ ਖੁਆਰੀ! ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨਾ ਪੁੱਛੇ ਜਾਤ, ਸੱਤਵੇਂ ਸਾਂਝ ਕੀਆ ਘਰ ਵਾਸ, ਸੱਤਵੀਂ ਅਵਸਥਾ ਆਈ ਘਰ ਪੈਸੇ ਇਕੱਠੇ ਕਰ ਲਏ ਘਰ ਬਣ ਗਿਆ, ਮਾਂ ਬਾਪ ਜਨਮ ਦੇਣ ਵਾਲੇ ਵੀ ਭੁੱਲ ਗਏ, ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ, ਇਹ ਹਰ ਥਾਂ ਦੀ ਹੁਣ ਕਹਾਣੀ ਬਣ ਚੁੱਕੀ ਹੈ। ਮੈਂ ਇੱਕ ਵਾਰੀ ਬੇਨਤੀ ਕਰਕੇ ਗਿਆ ਸਾਂ, ਉਹ ਸ਼ਬਦ ਦੁਰਾ ਦੇਵਾਂ। ਅੱਜ ਬਹੁਤ ਕੁਝ ਅਸੀਂ ਕਮਾ ਕੇ ਘਰ ਬਣਾ ਲਏ, ਪੁੱਤਰਾਂ ਪੋਤਰਿਆਂ ਕੋਲ ਬਹੁਤ ਕੁਝ ਧਨ ਪਦਾਰਥ, ਪਰ ਕਦੀ ਵੇਖੋ ਆਪਣੇ ਅੰਦਰ ਨੂੰ ਪੜਚੋਲੀਏ। ਜਦੋਂ ਕਿਸੇ ਨੂੰ ਪੁੱਛਿਆ ਜਾਂਦਾ ਤੁਹਾਡੇ ਮਾਂ ਬਾਪ ਇੱਕੋ ਗੱਲ ਕਹਿੰਦੇ, ਮੇਰੇ ਨਾਲ ਰਹਿੰਦੇ, ਮੇਰੇ ਨਾਲ ਰਹਿੰਦੇ, ਬਸ ਇੱਥੇ ਭੁੱਲ ਗਿਆ ਬੰਦਿਆ, ਤੈਨੂੰ ਉਹ ਦਿਨ ਭੁੱਲ ਗਏ ਨੇ ਜਿਸ ਦਿਨ ਮਾਂ ਨੇ ਕਈ ਮਹੀਨੇ ਤੈਨੂੰ ਤੱਤੀ ਵਾਰ ਲੱਗਣ ਦਿੱਤੀ, ਆਪਣੀ ਕੁਛ ਕੁੱਖ ਵਿੱਚ ਚੁੱਕ ਕੇ ਰੱਖਿਆ, ਤੂੰ ਉਦਣ ਮਾਂ ਨਾਲ ਸੈ, ਅੱਜ ਤੈਨੂੰ ਧਨ ਮਿਲਿਆ, ਤੂੰ ਕਹਿੰਦਾ ਮਾਂ ਬਾਪ ਮੇਰੇ ਨਾਲ ਨੇ, ਨਹੀਂ ਜੋ ਕੁਝ ਮਰਜ਼ੀ ਰੱਬ ਦੇ ਦੇ ਬਣਾਈ ਤੂੰ ਜਾਣ, ਪਰ ਕਿੰਨਾ ਪਿਆਰ ਅਸੀਸ ਮਾਂ ਬਾਪ ਦੀ ਮਿਲੇਗੀ ਜੇ ਤੂੰ ਅੱਜ ਵੀ ਕਹਿੰਦੇ ਮੈਂ ਆਪਣੇ ਮਾਂ ਬਾਪ ਨਾਲ ਰਹਿਣਾ। ਹਜ਼ੂਰ ਨੇ ਕਿਹਾ ਸਤਵੇਂ ਸੰਜ ਕੀਆ ਕਰ ਵਾਸ, ਹੁਣ ਧਨ ਇਕੱਠਾ ਹੋ ਗਿਆ, ਪਦਾਰਥ ਇਕੱਠੇ ਹੋ ਗਏ, ਪਰ ਜਦੋਂ ਅੱਗੋਂ ਨਿਆਣੇ ਅੱਗੋਂ ਬੱਚੇ ਹੋਏ, ਫਿਰ ਗੁੱਸਾ ਚੜ੍ਹਨ ਲੱਗਾ ਬੰਦੇ ਨੂੰ, ਬੁਢੇਪਾ ਆ ਗਿਆ। ਇਹ ਸਰੀਅਤ ਇਹ ਜੇ ਕਿ ਇਨਸਾਨ ਬੁਢੇਪੇ ਵਿੱਚ ਆਪਣੇ ਗਏ ਹੋਏ ਦੁਨਾਂ ਦੇ ਪਛਤਾਵੇ ਨੂੰ ਲੈ ਕੇ ਕੇਵਲ ਗੁੱਸੇ ਨਾਲ ਆਪਣਾ ਖੂਨ ਸਾੜੀ ਜਾਂਦਾ, ਉਹਨੂੰ ਕੋਈ ਚੀਜ਼ ਵੀ ਚੰਗੀ ਨਹੀਂ ਲੱਗਦੀ। ਸੱਤਵੇਂ ਸੰਜ ਕੀਆ ਕਰ ਵਾਸ, ਅੱਠਵੇਂ ਕ੍ਰੋਧ ਹੋਵਾ ਤਨ ਨਾਸ, ਜਿਉਂ ਜਿਉਂ ਗੁੱਸਾ ਕੀਤਾ ਹੈ ਸਰੀਰ ਬਿਲਕੁਲ ਨਾਸ਼ ਹੋ ਗਿਆ, ਨਾਵੇਂ ਧੌਲੇ ਕੇਸ ਚਿੱਟੇ ਹੋ ਗਏ, ਉਭੇ ਸਾਹ ਔਖੇ ਲੈਂਦੇ। ਹੁਣ ਤਾਂ ਲੋਕੀ ਕੇਸਾਂ ਨੂੰ ਵੀ ਧੌਲੇ ਚਿੱਟੇ ਨਹੀਂ ਹੋਣ ਦਿੰਦੇ, ਬੜਾ ਯਤਨ ਕਰਦਾ ਬੰਦਾ। ਇਹਨੂੰ ਮਹਿਸੂਸ ਜੇ ਕੋਈ ਕਰ ਵੀ ਲੈ ਤੇ ਮੈਨੂੰ ਬਖਸ਼ ਜ਼ਰੂਰ ਦਿਆ ਦੇ। ਪਿਆਰਿਓ, ਇਹਨਾਂ ਕੇਸਾਂ ਨੂੰ ਧੌੜਿਆਂ ਤੋਂ ਆਪਾਂ ਕਾਲੇ ਕਰਾਂਗੇ, ਲੋਕੀ ਭੁਲੇਖਾ ਖਾ ਸਕਦੇ ਨੇ, ਇਹਦੇ ਕੋਲ ਜਵਾਨੀ ਹੈ, ਪਰ ਜਿੰਨੇ ਮਰਜ਼ੀ ਪਰਦੇ ਪਾਲੀ ਮੌਤ ਕਦੀ ਵੀ ਰੰਗਾਂ ਤੇ ਭੁਲੇਖਾ ਨਹੀਂ ਖਾਂਦੀ। ਹੋ ਉਹਨੇ ਥੋੜਾ ਭੁਲੇਖਾ ਸਨ, ਨਾਵੇਂ ਧੌੜੇ ਉਭੇ ਸਾਹ, ਦਸਵੇਂ ਦੱਦਾ ਹੋਵਾ ਸੁਹਾ, ਪੂਰਾ ਸੌਦਾ ਕਰ ਗਏ, ਦਸ ਪੜਾ ਜ਼ਿੰਦਗੀ ਦੇ ਨਿਕਲ ਗਏ, ਪਰ ਕੋਈ ਥਾਂ ਐਸੀ ਆਈ ਜਿੱਥੇ ਬੈਠ ਕੇ ਗੁਰੂ ਤੇ ਸੰਗਤ ਤੇ ਰੱਬ ਦੀ ਗੱਲ ਚੱਲੇ। ਦਸਵੇਂ ਦੱਦਾ ਹੋਇਆ ਸੋਵਾ ਸੋਵਾ, ਅਗਲੇ ਬੱਚੇ ਨੇ ਗਏ ਸਗੀਤ ਸਗੀਤ ਪੁਕਾਰੀ ਤਾਹ, ਉੱਡਿਆ ਹੰਸ ਦਸਾਏ ਰਾਹ, ਗਏ ਸਗੀਤ, ਇੱਕ ਸੰਗੀਤ ਨੀ ਸਗੀਤ ਨਾਲ ਦੇ ਸੰਗੀ ਸਾਥੀ ਚੌਕੇ ਲੈ ਤੁਰੇ, ਉੱਚੀ ਸਾਰੀ ਢਾਹ ਮਾਰ ਕੇ ਕਿਹਾ ਹਾਏ ਮਰ ਗਏ ਸਾਡਾ ਚਲਾ ਗਿਆ ਸ਼ੇਰ ਚਲਾ ਗਿਆ, ਸ਼ਬਦ ਬੜੇ ਵਰਤੇ। ਬਾਬਾ ਜੀ ਕਹਿੰਦੇ ਨੇ ਇਸ ਬੰਦੇ ਨੂੰ ਜਿਹੜਾ ਕੂੜਾ ਸੌਦਾ ਕਰਕੇ ਗਿਆ ਕਿਉਂ ਰੋਈ ਜਾਂਦੇ ਹੋ? ਕਹਿੰਦੇ ਨੇ ਇਹਦੀ ਆਤਮਾ ਨੂੰ ਪੁੱਛ ਕੇ ਦੇਖੋ, ਰੋ ਕੇ ਪੁੱਛਦੀ ਸੀ ਮੈਨੂੰ ਖਲੇਰਾ ਦਿਸਦਾ, ਦੱਸੋ ਕਿਹੜੇ ਪਾਸੇ ਮੈਨੂੰ ਟਿਕਾਣਾ ਮਿਲੇ। ਕੂੜਾ ਸੌਦਾ ਕਰੇ, ਗੈਸ ਗੀਤ ਪੁਕਾਰੀ ਤਾਂ, ਉੱਡਿਆ ਹੰਸ ਦਸਾਏ ਰਾਹ, ਕਹਿਣ ਲੱਗੇ ਆਇਆ ਗਿਆ ਮੁਲਾ ਮੂਆ ਨਾ, ਜਨਮ ਹੋਇਆ ਨਾਮ ਮਿਟ ਗਿਆ, ਕੂੜਾ ਸੌਦਾ ਕਰ ਗਏ, ਰਹਿਣ ਗਵਾਈ ਸੋਏ ਕਹਿ, ਦਿਸ਼ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾ, ਚਾਰ ਗਵਾਇਆ ਖੰਡ ਕਹਿ, ਕੂੜਾ ਸੌਦਾ ਕਰ ਗਏ, ਚਾਰ ਗਵਾਇਆ ਖੰਡ ਕਹਿ, ਚਾਰ ਗਵਾਇਆ ਸਮ ਲੇਖਾ, ਰੱਬ ਮੰਗੇਸੀਆ ਕੂੜਾ ਸੌਦਾ ਕਰ ਗਏ, ਲੇਖਾ ਰੱਬ ਮੰਗੇਸੀਆ ਤੂੰ ਆਹੂ ਖੇਰੇ ਕਰ, ਕਾਸ ਨਹੀਂ ਆਇਆ ਸੀ। ਬਾਬਾ ਜੀ ਨੇ ਕਿਹਾ ਕੂੜੇ ਸੌਦੇ ਕਿਵੇਂ ਕਰਨੇ? ਮੈਂ ਸਿਰਫ ਦੋ ਚਾਰ ਹੋਰ ਬਾਣੀ ਤੋਂ ਪ੍ਰਮਾਣ ਦੇ ਦਿਆਂ। ਪਿਆਰਿਓ, ਇਹਨੂੰ ਹਕੀਕਤ ਵਿੱਚ ਆਪਾਂ ਢਾਲੀਏ
ਸਿਰਫ ਇਹਨੂੰ ਸ਼ਬਦ ਪ੍ਰਮਾਣਤਾ ਕੀ ਨਾ ਸਮਝੋ। ਕੂੜਾ ਸੌਦਾ ਕੀ ਹੈ? ਗੁਰੂ ਤੇਗ ਬਹਾਦਰ ਜੀ ਦੇ ਬਚਨ ਅਸੀਂ ਪੜ੍ਹਨੇ, ਪਤਾ ਨੂੰ ਕਿੰਨਾ ਕੁਛ ਸੌਦਾ ਰੋਜ਼ ਕੂੜਾ ਕਰੀ ਜਾਂਦੇ। ਬਾਬਾ ਜੀ ਨੇ ਕਿਹਾ ਮਨ ਵੇ ਕੂੜਾ ਸੌਦਾ ਆਈ, ਮਨ ਰੇ ਕੌਣ ਕੁਮਤ ਤੈ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨੇ ਕੀਨੀ ਕੂੜਾ ਸੌਦਾ। ਮਨ ਰੇ ਕੌਣ ਕੁਮਤ ਤੈ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨੇ ਕੀਨੀ ਮੁਕਤ ਪੰਥ ਜਾਣਿਓ ਤੈ ਨਾਹਿਨ। ਸੱਚਾ ਸੌਦਾ ਨਹੀਂ ਜਾਣਿਆ, ਮੁਕਤ ਪੰਥ ਜਾਣਿਓ ਤੈ ਨਾਹਿਨ, ਧਨ ਜੋਰਨ ਕੋ ਧਾਇਆ, ਅੰਤ ਸੰਗ ਕਾਨੂੰਨੀ ਦੀਨਾ, ਬਿਰਥਾ ਆਪ ਬੰਧਾਇਆ, ਨਾ ਕਰ ਭਜਿਓ ਨਾ ਗੁਰਜਨ ਸੇਵਿਓ, ਨੈ ਉਪਜੋ ਕਛ ਗਿਆਨਾ, ਨੈ ਉਪਜੋ ਕਛ ਗਿਆਨਾ, ਕੂੜਾ ਸੌਦਾ ਕਰ ਗਏ। ਘਟੀ ਮਾਹੇ ਨਿਰੰਜਨ ਤੇਰੇ ਤੈ ਖੋਜਤ ਉਦਿਆਨਾ, ਕਿਹੜਾ ਹੈ ਕੂੜਾ ਸੌਦਾ? ਪਰ ਦਾਰਾ ਨਿੰਦਿਆ ਰਤ ਰਚਿਓ, ਰੋਜ ਕੂੜੇ ਸੌਦੇ ਕਰਨੇ ਆ ਪਿਆਰਿਓ, ਬਾਹਰ ਦੇ ਸੌਦੇ ਤਾਂ ਰੁਪਈਆ ਨੂੰ ਦੇਵੇ, ਕੂੜ ਦਾ ਸੌਦਾ ਤਾਂ ਇਹਨਾਂ ਸਰੀਰ ਦੇ ਇੰਦਰੀਆਂ ਨਾਲ ਹੀ ਹੋਈ ਜਾਂਦਾ, ਅੰਦਰ ਕੂੜਾ ਸੌਦਾ ਇਕੱਠਾ ਹੋ ਜਾਏ। ਬਾਬਾ ਜੀ ਨੇ ਕਿਹਾ ਮਨ ਰੇ ਕਾਂ ਭਇਓ ਤੈ ਬੋਰਾ। ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਜੇ ਮੈਂ ਕਈ ਵਾਰੀ ਬੇਨਤੀ ਕਰਦਾ ਹੁੰਦਾ, ਭਾਵੇਂ ਮੇਰਾ ਅੱਜ ਦਾ ਵਿਸ਼ਾ ਨਹੀਂ ਕਿ ਜਦੋਂ ਸੱਚੀ ਸਰਕਾਰ ਦਾ ਸ਼ਹੀਦੀ ਪੁਰਬ ਆਉਂਦਾ ਹੈ, ਦੇਖੋ ਕਿੰਨੇ ਸ਼ਬਦ ਨੇ ਸੱਚੇ ਪਾਤਸ਼ਾਹ ਜੀ, ਉਨਾਹਠ ਸ਼ਬਦ ਨੇ ਤੇ 57 ਸ਼ਲੋਕ ਨੇ ਗੁਰੂ ਤੇਗ ਬਹਾਦਰ ਜੀ ਦੇ ਅੰਮ੍ਰਿਤ ਬਾਣੀ ਵਿੱਚ। ਮਨਾ ਕਦੇ ਉਹਨਾਂ ਸ਼ਬਦਾਂ ਦਾ ਪਾਠ ਕਰਿਆ ਕਰ, ਸ਼ਹਾਦਤ ਤੋਂ ਪਹਿਲਾਂ ਸ਼ਲੋਕ ਪੜ੍ਹ। ਜਿਤਨਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਨ ਨੂੰ ਸਮਝਾਉਂਦੇ ਨੇ, ਤੇ ਉੱਥੇ ਇਹਨੂੰ ਸਮਝਿਆ ਕਰ, ਮੈਂ ਆਪਣੇ ਮਨ ਨੂੰ ਸਮਝਾ ਰਿਹਾ ਵਾਂ, ਇਹ ਕਿਤੇ ਟਿਕਦਾ? ਸਤਿਗੁਰੂ ਤਾਂ ਇੱਥੋਂ ਤੱਕ ਸ਼ਬਦ ਵਰਤੇ, ਪਹਿਲਾਂ ਤਾਂ ਇਹ ਕਹਿ ਦਿੱਤਾ ਕਿ ਸਾਧੋ ਮਨ ਕਾ ਮਾਨ ਤਿਆਗੋ, ਪਰ ਆਪ ਹੀ ਨਾਲ ਕਹਿਣ ਲੱਗੇ ਵਾਹਿਗੁਰੂ ਜੀ ਜਤਨ ਬਹੁਤ ਮੈਂ ਕਰ ਰਿਹਾ, ਮਿੱਟੀ ਉਹਨਾਂ ਮਨ ਕੋ ਮਾਨ, ਦੁਰਮਤ ਸੋ ਨਾਨਕ ਪਦਿਓ ਰਾਖ ਲਿਖੋ, ਭਗਵਾਨ ਕਿਉਂ ਨੀ ਮਾਨ ਮਿਟਿਆ? ਕਹਿਣ ਲੱਗੇ ਸਵਾਲ ਪੂਛ ਜੋ ਭਇਓ ਨਾ ਸੋਧੋ, ਬਹੁਤ ਜਤਨ ਮੈਂ ਕੀਤਾ, ਗੁਰਮੁਖੋ ਨਾ ਸਾਧਨਾ ਦਾ ਜਤਨ ਕੀਤਾ। ਜਤਨ ਕਰਕੇ ਕਹਿ ਰਹੇ ਨੇ ਵਾਹਿਗੁਰੂ ਜੀ, ਸਵਾਲ ਪੂਛ ਜੋ ਭਇਓ ਨਾ ਸੋਧੋ, ਬਹੁਤ ਜਤਨ ਮੈਂ ਕੀਤਾ। ਇੱਥੇ ਤਾਂ ਬਿਨਾਂ ਜਤਨ ਕਰਨ ਤੋਂ ਹੀ ਕਦੀ ਕਿਸੇ ਨੇ ਅਰਦਾਸ ਹੀ ਨਹੀਂ ਕੀਤੀ, ਆਪਾਂ ਤਾਂ ਯਤਨ ਵੀ ਕੋਈ ਨਹੀਂ ਕੀਤਾ, ਉਹਨਾਂ ਨੇ ਬੜਾ ਯਤਨ ਕੀਤਾ। ਹਜ਼ੂਰ ਸਮਝਾਉਂਦੇ ਨੇ ਮਨ ਰੇ ਕੌੜਾ ਕੂੜਾ ਸੌਦਾ ਕੀ ਹੈ? ਮਨ ਰੇ ਕਾਂ ਭਇਓ ਤੈ ਬੋਰਾ, ਐਸ ਔਂਧ ਘਟੈ ਨੀ ਜਾਣੈ, ਭਇਓ ਲੋਭ ਸੰਗ ਔਰਾ, ਜੋ ਤਨ ਤੈ ਆਪਣੋ ਕਰ ਜਾਣਿਓ, ਜੋ ਤਨ ਤੈ ਆਪਣੋ ਕਰ ਮਾਨਿਓ, ਅਰ ਸੁੰਦਰ ਗ੍ਰਹਿ ਨਾਰੀ ਕੂੜਾ ਸੌਦਾ, ਅਰ ਸੁੰਦਰ ਗ੍ਰਹਿ ਨਾਰੀ ਇਨ ਮੈਂ ਕੱਟ ਤੇਰੋ ਰੇ ਰਹਿਣ, ਦੇਖੋ ਸੋਚ ਵਿਚਾਰੀ ਕੋਰਾ ਸੌਦਾ ਹੈ। ਹਜ਼ੂਰ ਕਿਰਪਾਲੂ ਜੀ ਨੇ ਬਾਣੀ ਚ ਕਿਹਾ ਕਿ ਜੇ ਹੁਣ ਕੂੜੇ ਸੌਦੇ ਤੋਂ ਬਚਣਾ ਤੇ ਸੱਚਾ ਸੌਦਾ ਕੀ ਹੈ? ਵੈਸੇ ਤਾਂ ਇੱਕ ਸੱਚਾ ਸੌਦਾ ਬਾਬਾ ਨਾਨਕ ਜੀ ਨੇ ਕੀਤਾ, ਲੋੜਵੰਦ ਨਹੀਂ ਸਨ ਉਹ, ਸਾਧੂ ਸਨ ਬੰਦਗੀ ਕਰਨ ਵਾਲੇ, ਜਿਨ੍ਹਾਂ ਦੀ ਸੇਵਾ ਮੇਰੇ ਬਾਬੇ ਨਾਨਕ ਨੇ ਲੰਗਰ ਰਾਹੀਂ ਉਹਨਾਂ ਦੀ ਸੇਵਾ ਕੀਤੀ, ਉਹ ਵੀ ਸੱਚਾ ਸੌਦਾ। ਅੱਜ ਕੱਲ੍ਹ ਇੱਕ ਪੰਜਾਬ ਵਿੱਚ ਵੀ ਸੱਚਾ ਸੌਦਾ ਬੜਾ ਚੱਲਦਾ ਹੈ, ਪਰ ਜਿਸ ਸੌਦੇ ਦੀ ਗੱਲ ਗੁਰੂ ਜੀ ਨੇ ਬਾਣੀ ਵਿੱਚ ਕੀਤੀ ਉਹ ਸੌਦਾ ਹੈ। ਬਾਬਾ ਜੀ ਨੇ ਕਿਹਾ ਸਾਥ ਨਾ ਚੱਲੈ ਬਿਨ ਭਜਨ, ਵਿਖਿਆ ਸਗਲੀ ਸ਼ਾਰ, ਹਰ ਹਰ ਨਾਮ ਕਮਾਵਨਾ, ਨਾਨਕ ਇਹ ਧਨ ਸਾਰ, ਇਹ ਧਨ ਸਾਰ ਸੱਚਾ ਸੌਦਾ ਹੈ। ਕਿਵੇਂ ਧਨ ਇਕੱਠਾ ਕਰੀਏ? ਕਹਿ ਲੱਗੇ ਦਾ ਤਰੀਕਾ ਹਰ ਰਾਸ ਮੇਰੀ ਮਨ ਵਣਜਾਰਾ, ਸੱਚਾ ਸੌਦਾ। ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਪੂੰਜੀ ਹੈ ਤੇ ਮਨ ਮੇਰਾ ਵਪਾਰੀ ਹੈ, ਇਹਨਾਂ ਕਿਵੇਂ ਵਪਾਰ ਕਰਾਂ? ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪੋ ਜੀਹੋ, ਲਾ ਖੱਟਿਓ ਦਿਹਾੜੀ, ਇਹ ਧਨ ਤਿੰਨਾ ਮਿਲਿਆ। ਇਵੇਂ ਸੱਚਾ ਸੌਦਾ ਕਿ ਰੋਜ਼ਾਨਾ ਖਰੀ ਵਾਹਿਗੁਰੂ ਜੀ ਦੇ ਨਾਮ ਨੂੰ ਸੰਚਿਤ ਕਰ, ਇਕੱਤਰ ਕਰ, ਇਕੱਠਿਆਂ ਕਰ, ਤੇ ਸੱਚਾ ਸੌਦਾ ਕਰਨੀ। ਵਣ ਕਰੋ ਵਣ ਜਾ ਰਿਹੋ, ਵਖਰ ਲਿਓ ਸੰਭਾਲ, ਤੈਸੀ ਵਸਤ ਵਿਸਾਈ ਹੈ ਜੈਸੀ ਨਿਭ ਹੈ ਨਾਲ, ਅੱਗੇ ਸ਼ਾਹ ਸੁਜਾਨ ਹੈ, ਲੈਸੀ ਵਸਤ ਸੰਭਾਲ ਕਿਵੇਂ ਜੀ? ਕਹਿਣ ਲੱਗੇ ਭਾਈ ਰੇ ਤਾਂ ਸੱਚਾ ਸੌਦਾ ਹੈ, ਰਾਮ ਕਹੋ ਚਿਤ ਲਾਏ ਹਰ ਜਸ ਵੱਖਰ ਲੈ ਚੱਲੋ ਸੌ ਦੇਖੇ ਪਤੀਆ। ਇੱਕ ਸ਼ਬਦ ਆਪ ਰੋਜ਼ ਪੜ੍ਹਦੇ, ਅਰਬ ਤਾਂ ਕੀਤੀ ਸੀ ਕਿ ਬਾਜ਼ਾਰ ਹੁੰਦੇ ਨੇ ਘਰ ਬਣਾਉਣ ਲਈ, ਬੰਦਾ ਤਾਂ ਬਾਜ਼ਾਰ ਵਿੱਚ 12 ਘੰਟੇ 14 ਘੰਟੇ ਬੋਲਦਾ ਮੇਰਾ ਘਰ ਬਣ ਜਾਏ, ਮੇਰਾ ਟਿਕਾਣਾ ਬਣ ਜਾਏ। ਤਨ ਗੁਰੂ ਅਰਜਨ ਦੇਵ ਜੀ ਨੇ ਇਸ ਵਪਾਰ ਨੂੰ, ਇਸ ਸੱਚੇ ਸੌਦੇ ਨੂੰ ਜੋ ਨਾਲ ਸਾਡੇ ਨਿਭਣ ਆਪਣੀ ਬਾਣੀ ਵਿੱਚ ਬੇਅੰਤ ਪ੍ਰਮਾਣ ਦਿੱਤੇ। ਸੋਚ ਰਾਜ ਚ ਵੀ ਸ਼ਬਦ ਹੁੰਦਾ, ਉਹ ਮੈਂ ਸਿਰਫ ਇੱਕ ਦੋ ਤੁਕਾਂ ਆਪ ਨਾਲ ਸਾਂਝੀਆਂ ਕਰਨੀਆਂ ਨੇ। ਹਮ ਸੰਤਨ ਕੀ ਰੇਲ ਪਿਆਰੇ, ਹਮ ਸੰਤਨ ਕੀ ਸ਼ਰਨਾ, ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ, ਹਮ ਸੰਤਨ ਸ਼ੋਭ ਬਨ ਆਈ, ਪੂਰਬ ਲਿਖਿਆ ਪਾਈ, ਇਹ ਮਨ ਤੇਰਾ ਭਾਈ ਅਗਲੀ ਤੁਕ। ਇਹ ਕਹਿੰਦੇ ਸਪਸ਼ਟ ਨੇ, ਅਸੀਂ ਸੰਤਾਂ ਦੀ ਰੇਣਕਾ, ਸੰਤਾਂ ਨਾਲ ਸਾਡਾ ਬਹਿਣਾ ਉੱਠਣਾ। ਅਗਲੀ ਤੁਕ ਕੋਈ ਵੇਲਾ ਕਮਾਉਂਦਾ, ਸੰਤਨ ਸ਼ੋ ਮੇਰੀ ਲੇਵਾ ਦੇਵੀ। ਲੇਵਾ ਦੇਵੀ ਕੀ ਹੈ? ਲੇਵਾ ਦੇਵੀ ਦੋ ਸ਼ਬਦ ਨੇ, ਲੈਣਾ ਔਰ ਦੇਣਾ। ਤੇ ਵਪਾਰ ਹੈ ਵੀ ਇਹ, ਵਪਾਰ ਦਾ ਨਾਮ ਹੀ ਲੇਵਾ ਦੇਵੀ, ਲੇਵਾ ਦੇਵੀ ਦਾ ਨਾਮ ਹੀ ਵਪਾਰ। ਕਿਤੇ ਲੈ ਦਿੱਤਾ ਤੇ ਕਿਤੇ ਲੈ ਲਿਆ ਤੇ ਕਿਤੇ ਵੇਚ ਦਿੱਤਾ, ਕਿਤੇ ਦੇ ਦਿੱਤਾ ਕਿਤੇ ਖਰੀਦ ਲਿੱਤਾ, ਇਹਦਾ ਨਾ ਹੀ ਵਪਾਰ ਹੈ ਨਾ। ਇੱਕ ਥਾਂ ਤੋਂ ਬੰਦਾ ਲੈ ਕੇ ਆਉਂਦਾ, ਦੂਜੀ ਥਾਂ ਤੇ ਵੇਚਦਾ। ਗੁਰੂ ਜੀ ਨੇ ਕਿਹਾ ਵਪਾਰ ਕਰਨੇ ਸੰਤਨ ਸ਼ੋ ਮੇਰੀ ਲੇਵਾ ਦੇਵੀ, ਕੁਝ ਲੈ ਕੇ ਆ ਤੇ ਕੁਝ ਦੇ ਕੇ ਆ। ਲੇਵਾ ਦੇਵੀ ਗੁਰੂ ਨਾਲ ਕਰੀਏ, ਲੇਵਾ ਦੇਵੀ ਸੰਗਤ ਵਿੱਚ ਕਰੀਏ। ਹੁਣ ਉਹ ਲੇਵਾ ਦੇਵੀ ਕੀ ਹੈ, ਕਿਹੜੀ ਚੀਜ਼ ਲੈਣੀ ਹੈ ਤੇ ਕਿਹੜੀ ਚੀਜ਼ ਦੇਣੀ ਹੈ, ਇਹੀ ਵਪਾਰ ਹੈ। ਸਤਿਗੁਰੂ ਨੇ ਕਿਹਾ ਲੈ ਕੇ ਆਈ ਉਹਨਾਂ ਵਰਗਾ ਰੱਬ ਨੂੰ ਇਸ਼ਕ ਕਰਨ ਦੀ ਜਾਂਚ, ਦੇ ਕੇ ਆਈ ਆਪਣੇ ਅੰਦਰ ਦੀਆਂ ਖੁਜਤਾਂ ਤੇ ਅੰਦਰ ਦਾ ਹੰਕਾਰ, ਲੈ ਕੇ ਆਈ ਉਹਨਾਂ ਵਰਗੀ ਬੰਦਗੀ ਦਾ ਰਸ, ਤੇ ਦੇ ਕੇ ਆਈ ਆਪਣੇ ਮਨ ਦੀ ਮੱਤ, ਲੈ ਕੇ ਆਈ ਤੂੰ ਅੰਦਰ ਦਾ ਆਤਮ ਸੁੱਖ, ਦੇ ਕੇ ਆਈ ਅੰਦਰ ਦੀ ਚਿੰਤਾ ਤੇ ਝੋਰੇ, ਲੈ ਕੇ ਆਈ ਤੂੰ ਬ੍ਰਹਮ ਦ੍ਰਿਸ਼ਟੀ, ਛੱਡ ਕੇ ਆ ਜੀ ਚੰਮ ਦ੍ਰਿਸ਼ਟੀ। ਇਹ ਲੇਵਾ ਦੇਵੀ ਕਰੇਗਾ ਤੇ ਇੱਕ ਦਿਨ ਸੱਚਾ ਵਪਾਰੀ ਬਣ ਜਾਏ। ਬਾਬਾ ਜੀ ਨੇ ਕਿਹਾ ਸੰਤਨ ਸ਼ੋ ਮੇਰੀ ਲੇਵਾ ਦੇਵੀ, ਸੰਤਨ ਸ਼ੋ ਵਿਵਹਾਰਾ, ਸੰਤਨ ਸ਼ੋ ਹਮ ਲਾ ਖਾਟਿਆ ਹਰ ਭਗਤ ਭਰੇ ਭੰਡਾਰਾ। ਤੇ ਇੱਕ ਦਿਨ ਲੇਵਾ ਦੇਵੀ ਕਰਦਿਆਂ ਕਰਦਿਆਂ ਉਹਨਾਂ ਨੇ ਪ੍ਰੇਮਾ ਭਗਤੀ ਦੀ ਪੂੰਜੀ ਦੇ ਦਿੱਤੀ। ਪਿਆਰੇ ਕਿੰਨੀ ਕੁ ਕਰਨੀ, ਰੋਜ਼ ਲੈਣ ਦੇਣ ਕਰਨੀਆਂ ਕਿਤੇ? ਗੁਰੂ ਜੀ ਨੇ ਤਾਂ ਇੱਥੋਂ ਤੱਕ ਕਿਹਾ ਪਿਆਰੇ ਇਹੋ ਜੀ ਲੇਵਾ ਦੇਵੀ ਕਿਤੇ ਮਿਲੇਗੀ? ਕਹਿੰਦੇ ਨੇ ਤੂੰ ਆ ਜਾ, ਜਿੰਨੇ ਵੀ ਤੇਰੇ ਕੋਲ ਦੁੱਖ ਨੇ ਨਾ, ਜਿੰਨੇ ਝੋਰੇ ਨੇ, ਜਿੰਨੀਆਂ ਚਿੰਤਾ ਨੇ, ਜਿੰਨੇ ਕਲੇਸ਼ ਨੇ, ਸਾਰੇ ਇਕੱਠੇ ਕਰਕੇ ਪੰਡ ਬਣ ਕੇ ਦਿਲ ਦੇ ਲੈ ਆਵੀਂ, ਬੈਠ ਕੇ ਟਿਕ ਕੇ ਕਦੀ ਗੁਰੂ ਗੁਰੂ ਜਪ ਕੇ ਚਲਾ ਜਾਈ, ਸਾਰੇ ਦੁੱਖ ਦੀ ਪੰਡ ਖੋ ਕੇ ਮੈਂ ਵਿੱਚ ਸੁੱਖਾਂ ਦੀ ਦਾਤ ਚੁਕਾ ਦੇਵਾਂ। ਆਵੇ ਲੇਵਾ ਦੇ, ਅਸੀਂ ਪੜ੍ਹਨੇ ਆ, ਗਾਵੀਏ, ਸੁਣੀਏ, ਮਨ ਰੱਖੀਏ, ਭਾਓ ਦੁੱਖ ਪਰ ਹਰ, ਦੁੱਖ ਪਰ ਹਰ ਲੇਵਾ ਦੇਵੀ, ਦੁੱਖ ਪਰ ਹਰ ਸੁੱਖ ਘਰ ਲੈ ਜਾ। ਆਖੇ ਲੇਵਾ ਦੇਵੀ ਸੰਤਨ ਸੋ ਮੇਰੀ ਲੇਵਾ ਦੇਵੀ, ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ ਲੈ, ਨਾਮ ਦਾ ਧਨ ਮੰਗੋ ਨਾ। ਰਵਿਦਾਸ ਜੀ ਨੇ ਮੰਗਿਆ, ਕਹਿਣ ਲੱਗੇ ਸੰਤ ਤੁਜੀ ਤਮ ਸੰਗਤ ਪ੍ਰਾਣ, ਸਤਿਗੁਰ ਗਿਆਨ ਜਾਣੈ ਸੰਤ ਦੇਵਾ ਦੇਵ। ਰੱਬ ਜੀ ਮੈਨੂੰ ਉਹਨਾਂ ਵਰਗਾ ਇਸ਼ਕ, ਉਹਨਾਂ ਵਰਗਾ ਪਿਆਰ, ਉਹਨਾਂ ਵਰਗਾ ਰਸ ਦੇ ਦੇ। ਹਜ਼ੂਰ ਨੇ ਕਿਹਾ ਸੰਤਨ ਸੋ ਮੇਰੀ ਲੇਵਾ ਦੇਵੀ, ਜਿਸ ਵਕਤ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ, ਤਜ ਅਭਿਮਾਨ ਲਿਓ ਮਨ ਮੋਲ, ਰਾਮ ਨਾਮ ਹਿਰਦੈ ਮੈਂ ਤੋਲ। ਹਿਰਦੇ ਚ ਜੋਖਿਆ ਥਾ, ਬਾਹਰ ਨਹੀਂ, ਅੰਦਰੇ ਅੰਦਰ ਜੋਖ। ਰਾਮ ਨਾਮ ਹਿਰਦੈ ਮੈਂ ਤੋਲ, ਲਾਗ ਖੇਤ ਸੰਤੈ ਸੰਚਾਲ, ਨਾਮ ਜਪ ਕੇ ਇਕੱਲਾ ਨਾ, ਤੁਰੀ ਬੜੇ ਲੁਟੇਰੇ ਤੁਰੇ ਫਿਰਦੇ, ਤੇਰੇ ਅੰਦਰ ਦੇ ਪੁਰਨੇ ਵੀ ਲੁਟੇਰੇ ਬਣ ਸਕਦੇ ਨੇ, ਅੰਦਰ ਦਾ ਰਸ ਸੁਕਾ ਸਕਦੇ ਨੇ। ਕਿਉਂ ਸੰਗਤ ਕਰਨੇ? ਗੁਰਮੁਖੋ ਸਤ ਸੰਗਤ ਇੱਕ ਪੁਰਨਾ ਵੀ ਹੋ ਸਕਦਾ, ਕੁਸੰਗਤ ਵੀ ਇੱਕ ਪੁਰਨਾ ਹੋ ਸਕਦਾ। ਸੰਗਤ ਕਰਦੇ ਹਾਂ, ਬਾਣੀ ਪੜ੍ਹਦੇ,
ਜਦੋਂ ਕਿਤੇ ਥਿੜਕਣ ਵਾਲਾ ਇੱਕ ਫੁਰਨਾ ਆਵੇ, ਘੰਟੇ ਦੇ ਬਣੇ ਕੋਈ ਰਸ ਨੂੰ ਸੁਕਾ ਕੇ ਚਲਾ ਜਾਂਦਾ ਤੇ ਪਿਆਰਿਓ ਕਿਤੇ ਮਾੜੇ ਰਸਤੇ ਤੇ ਤੁਰਦਿਆਂ ਰੱਬ ਨੇ ਕਿਤੇ ਕੀਤੀ ਹੋਵੇ ਸੰਗਤ, ਚੰਗਾ ਫੁਰਨਾ ਆ ਜਾਏ ਤੇ ਬੰਦੇ ਦਾ ਇੱਕੋਦਮ ਰਸਤਾ ਚੇਂਜ ਹੋ ਜਾਂਦਾ। ਸਿਰਫ ਇੱਕ ਫੁਰਨਾ ਹੀ ਹੈ, ਇੱਕ ਸਾਹ ਹੀ ਹੈ ਜਿਹਨੂੰ ਬੰਦਾ ਸੰਭਾਲ ਲਵੇ। ਗੁਰੂ ਜੀ ਨੇ ਕਿਹਾ ਰਾਮ ਨਾਮ ਕਿਰਦੈ ਮੈਂ ਤੋਲ ਲਾਦ ਖੇਪ, ਸੰਤ ਸੰਚਾਲ ਅਵਰ ਤਿਆਗ ਦਿਖਿਆ ਜੰਜਾਲ, ਧਨ ਧਨ ਕਹਿ ਸਭ ਕੋਏ ਆਈ ਸੱਚਾ ਸੌਦਾ, ਮੁੱਖ ਉਜਲ ਕਰ ਦਰਗਹਿ ਸੋਏ, ਇਹ ਵਾਪਾਰ ਨਿਰਲਾ ਵਾਪਾਰ ਹੈ ਨਾਨਕ ਤਾਂ ਕਹਿ ਸਭ ਬਲਕਾਰ ਹੈ। ਭਾਈ ਰੇ ਰਾਮ ਕਹੋ ਚਿਤ ਲਾਏ, ਹਰ ਜਸ ਵੱਖਰ ਲੈ ਚੱਲੋ ਸ਼ੌ ਦੇਖੈ ਪਤੀਆ। ਫਿਰ ਦੇਖੋ ਜਿਹੜੇ ਵਪਾਰ ਕਰਕੇ ਜਾਂਦੇ ਨੇ ਨਾ, ਉਹਨਾਂ ਦਾ ਕਿੰਨਾ ਕੁ ਨਾਮ। ਮੈਂ ਸਿਰਫ ਦੋ ਉਦਾਹਰਣਾਂ ਦੇ ਰਹੀਆਂ ਨੇ, ਇਤਿਹਾਸ ਨਾਲ ਸੰਬੰਧਿਤ ਨੇ। ਅਸੀਂ ਚੋਜੀ ਪ੍ਰੀਤਮ, ਧੰਨ ਗੁਰੂ ਕਲਗੀ ਵਾਲੇ ਦਸ਼ਮੇਸ਼ ਪਿਤਾ ਜੀ, ਜਿਨ੍ਹਾਂ ਨੇ ਇੰਨਾ ਕੁ ਸਾਡੇ ਤੇ ਤਰਸ ਖਾਧਾ, ਇੰਨਾ ਕੁ ਤਰਸ ਖਾਧਾ ਕਿ ਸਿੱਖ ਦਾ ਰੋਮ ਰੋਮ ਹੀ ਕਲਗੀ ਵਾਲੇ ਦਾ ਕਰਜਾਈ ਹੈ। ਦੇਖੋ ਹੁਣ ਸੱਚਾ ਸੌਦਾ ਤੇ ਕੂੜਾ ਸੌਦਾ ਕੀ ਹੈ। ਬਾਬਾ ਜੀ ਨੇ ਕਿਹਾ ਕੋਠੇ ਬਣਾਏ, ਮਕਾਨ ਬਣਾਏ, ਮਾੜੀਆਂ ਬਣਾਈਆਂ, ਕਬਰਾਂ ਵਿੱਚ ਸੁੱਤੇ ਪਏ ਨੇ, ਤੇ ਜਿਹੜੇ ਸੱਚੇ ਸੌਦਾ ਕਰਕੇ ਗਏ ਉਹਨਾਂ ਜਿੱਥੇ ਚਰਨ ਪਾ ਦਿੱਤੇ ਉੱਥੇ ਸੋਨੇ ਦੇ ਛਤਰ ਝੁਕੀ ਜਾਂਦੇ। ਦੋ ਪੱਖ ਨੇ ਪੁਰਾਣ ਦੇ, ਉਹਦੇ ਅਖੀਰ ਦੇ ਸ਼ਬਦ ਤੇ ਤਨ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਜੀ ਦੇ ਅੰਤਲੇ ਬਚਨ। ਮੈਂ ਸਿਰਫ ਇਹ ਦੋ ਆਪ ਨਾਲ ਸਾਂਝਾ ਪਾਣੀਆਂ ਚਾਹੁੰਦਾ। ਹਜ਼ੂਰ ਨੇ ਸੰਨ 1708 ਨੂੰ ਬਿਆਨਾ ਕੀਤਾ, ਔਰੰਗਜ਼ੇਬ ਨੇ ਫਰਵਰੀ ਦਾ ਮਹੀਨਾ ਤੇ ਸੰਨ 1707 ਨੂੰ ਬਿਆਨਾ ਕੀਤਾ। ਡੇਢ ਕੁ ਸਾਲ ਦਾ ਸਿਰਫ ਵਕਵਾ ਬੰਦ ਹੈ। ਉਹਦੇ ਸੰਬੰਧੀ ਜੋ ਪੰਜਾਬੀ ਵਿੱਚ ਤਰਜਮਾ ਮਿਲਿਆ, ਪੜ੍ਹਨ ਮਰਨ ਦੇ ਕਿਨਾਰੇ ਪਿਆ, ਮਰਨ ਤੋਂ ਪਹਿਲਾਂ ਉਹਨੇ ਕਾਗਜ਼ ਦੇ ਟੁਕੜਿਆਂ ਤੇ ਕੁਝ ਵਸੀਅਤ ਲਿਖੀ ਆਪਣੀ। ਉਸ ਵਸੀਅਤ ਵਿੱਚ ਕੀ ਲਿਖਿਆ ਤੇ ਛਾਪੀ ਹੈ ਸਿੱਖ ਵਿਦਵਾਨਾਂ ਨੇ, ਲਿਖੀ ਹੈ ਉਹਨਾਂ ਨੇ, ਮੌਤ ਹੋਈ ਸਰਾਣੇ ਥੱਲੋਂ ਟੁਕੜਾ ਮਿਲਿਆ ਕਾਗਜ਼ ਦਾ ਤੇ ਸ਼ਬਦ ਸੀ, ਦੁਨੀਆਂ ਤੇ ਆਇਆ ਸਾਂ, ਬਾਦਸ਼ਾਹ ਬਣ ਕੇ ਰਿਹਾ ਪਰ ਸੱਚ ਕਹਿ ਤੁਰਿਆ ਮੈਂ ਭਿਖਾਰੀਆਂ ਤੋਂ ਵੀ ਨਿਖੇਡ ਹੋ ਗਏ। ਕੂੜਾ ਸੌਦਾ ਤੇ ਸੱਚਾ ਸੌਦਾ ਕੀ ਹੈ? ਸ਼ਬਦਾਂ ਵੱਲ ਧਿਆਨ ਦਿਆ ਜੀ। ਆਇਆ ਸਾਂ ਬਾਦਸ਼ਾਹ ਬਣਿਆ ਤੇ ਤੁਰਿਆ ਮੈਂ ਭਿਖਾਰੀਆਂ ਤੋਂ ਵੀ ਰਹਿ ਗਿਆ। ਇੱਕ ਕੰਮ ਕਰਿਓ, ਮੇਰੇ ਸਰੀਰ ਨੂੰ ਉੱਥੇ ਦਫ਼ਨ ਕਰਨਾ ਕਿ ਜਿੱਥੇ ਨੇੜੇ ਕੋਈ ਰੁੱਖ ਵੀ ਨਾ ਹੋਵੇ, ਨਾ ਕੋਈ ਮੇਰੇ ਸਰੀਰ ਦੀ ਕਬਰ ਤੇ ਰੁੱਖ ਲਾਣਾ, ਕਿਉਂਕਿ ਜਿਤਨੇ ਪਾਪ ਮੈਂ ਕੀਤੇ ਨੇ ਮੇਰੇ ਸਰੀਰ ਨੂੰ ਰੁੱਖ ਦੀ ਸ਼ਾਨ ਨਸੀਬ ਨਹੀਂ ਹੋਣੀ ਚਾਹੀਦੀ। ਹਕੂਮਤ ਕਰਕੇ ਗਿਆ ਬੰਦਾ। ਇੱਕ ਗੱਲ ਉਹਨੇ ਹੋਰ ਕਹੀ, ਇਹ ਪੁਸਤਕ ਜੇ ਪੜ੍ਹਨੀ ਹੋਵੇ, ਡਾਕਟਰ ਹਰਨਾਮ ਸਿੰਘ ਸ਼ਾਨ ਉਹਨਾਂ ਨੇ ਕਿਤਾਬ ਲਿਖੀ ਸੀ ਚੜ੍ਹ ਦੀ ਕਲਾ, ਤੇ ਉਹਦੇ ਵਿੱਚ ਉਹਨਾਂ ਨੇ ਵਸੀਅਤਨਾਮਾ ਤੇ ਧੰਨ ਗੁਰੂ ਕਲਗੀ ਵਾਲੇ ਦੇ ਅੰਤਲੇ ਬਚਨ ਦੋਨਾਂ ਨੂੰ ਬਰਾਬਰ ਦਿੱਤਾ। ਅਗਲੀ ਜਿਹੜੀ ਉਹਨੇ ਗੱਲ ਕੀ, ਕਹਿਣ ਲੱਗਾ ਜਦੋਂ ਮੈਨੂੰ ਕਬਰ ਵਿੱਚ ਦਫਨਾਇਆ ਜਾਏ ਤੇ ਮੇਰੇ ਚਿਹਰੇ ਨੂੰ ਕੱਪੜੇ ਨਾਲ ਬਸਤਰ ਨਾਲ ਨਾ ਢੱਕਿਓ। ਕਿਉਂ? ਕਹਿੰਦਾ ਮੈਂ ਸੁਣਿਆ ਕਿ ਜੇ ਬੰਦੇ ਦਾ ਚਿਹਰਾ ਨਾ ਢੱਕਿਆ ਜਾਏ ਤੇ ਰੱਬ ਉਸ ਪਾਪੀ ਦੇ ਗੁਨਾਹ ਵੀ ਬਖਸ਼ ਦਿੰਦਾ। ਮੇਰੇ ਚਿਹਰੇ ਨੂੰ ਢੱਕਿਓ ਨਾ। ਨਾਲ ਕਹਿੰਦਾ ਖਜ਼ਾਨਾ ਖਾਲੀ ਕਹਿ, ਫੌਜਾਂ ਨੂੰ ਤਨਖਾਹ ਦੇਣ ਵਾਲੀ ਕਹਿ, ਅੰਦਰ ਦਾ ਦੁੱਖ ਰੋ ਕੇ ਇਉਂ ਕਹਿਣਾ ਉਹ ਸ਼ਿਕਸਤਨਾਮਾ ਕਹਿ ਸਕਦੇ ਹਾਂ, ਹਾਰਿਆ ਹੋਇਆ ਬੰਦਾ ਜਾ ਰਿਹਾ ਤੇ ਇੱਧਰ ਤੱਕੋ ਮੇਰੇ ਚੋਜੀ ਪ੍ਰੀਤਮ ਦੀਆਂ ਖੇਡਾਂ। ਚਾਰ ਪੁੱਤਰ ਸ਼ਹੀਦ ਹੋ ਗਏ, ਉਹਨੇ ਤਾਂ ਇਹ ਕਿਹਾ ਵੀ ਗੋਬਿੰਦ ਸਿੰਘ ਸਤਿਗੁਰੂ ਦਾ ਨਾਮੋ ਨਿਸ਼ਾਨ ਮਿਟਾ ਦਿਆਂਗਾ, ਪਰ ਉਹ ਹਾਰੇ ਹੋਏ ਨਹੀਂ। ਚਾਰ ਪੁੱਤਰਾਂ ਦੀ ਸ਼ਹਾਦਤ ਤੋਂ ਬਾਅਦ ਵੀ ਸੱਚੇ ਸੌਦੇ ਦਾ ਵਪਾਰੀ, ਸੱਚ ਨੂੰ ਵਿਆਜਣ ਦੀ ਦਾਤ ਦੱਸਣ ਵਾਲਾ ਗੁਰੂ
وہ قلم چک کے ظفرنامہ لکھ دے تے پہلا بچن اے کہندا ہے کمال کرامات قائم کریم رضا بخش رازق رہا کن رحیم. علماء نہیں اورنگزیب نو مخاطب ہون تو پہلا پرماتما دی سمجھ کیتی کمال کرامات قائم کریم واحگرو جی میں تیریاں الوکک شکتیاں دا قائل ہاں کیونکہ تو رزق دینا ہے تے لوکاں دے بندھن کٹن والا ہے. کمال کرامات قائم کریم رضا بخش رازق رہا کن رکیم. اگلا شیر سی اماں بخش بخشندہ او دستگیر خطا بخش روزی دے ہو دل پذیر. اپنی شرن وچ پایا ہویا دی لج رکھ لجیا رکھن والا شرن پالک ہے توں. تے جیڑا اگلا شیر ہے او دے چ لکھیا کنی پرسنتا ہے جت ہے کہ لگے دنیا دی نظر چ اج نہ سازو نہ بازو نہ فوجو نہ فرش سنگھاسن نہیں فوج نہیں گھوڑے نہیں سکھ نہیں پر کہنے میرے اندر نو کوئی پوچھ کے دیکھو خدا وال بخشندہ ہے ایش عرش میرے رب نے میرے جڑا اندر دا سکھ دیتا ہے یہ روڑا اتنے بیٹھ کے بھی میرے اندر نو چنتا ہی نہیں پیدا ہو دیتا. تردیا حضور نے ایک گل کہی اورنگزیب ترتا ہے تے نراش ہو کے جاتا ہے تن گرو گوبند سنگھ ترن لگتے ہیں تے سکھ پوچھتے ہیں غریب نواز اے جو سنگت ہے تیری تس دا کی خوان اے سنگت نو کدے لڑ لایا تے اگو مسکرا کے ترن تو پہلا کہندے نے بچن کیتا اداس نہیں بچن کیتا گرنتھ ہے گرو لڑ پکڑو آتا آپس وچ پیار کرنا پنت دے وعدے نو لوچنا آگیا گرنتھ جی دی کرنی شبد دی کھوجنا. پائی پرہلاد سے وہ چشم دید گواہ ہے ندیڑ دا وہ کہندا حضور نے اسے اخیر میں بچن کہہ پرت کے رہت نامے بھی دیتے کہ لگے اکال پورس کے بچن سیو پرگ چلایو پنت سب سکھن کو حکم ہے گرو مانیو گرنتھ گرو پنت جی مانیو پرگٹ گرا کی دے اتنے شبدے لکھے گرو پنت جی مانیو پرگٹ گرا کی دے جو مجھ کو ملبو چاہے سو کھوج کنوں میں لے آ جڑا سی پڑھنے گیانی گیان سی انہوں کا دورا ہے. پھر تردیا وہ لکھتے ہیں چہرے تے مسکرات سی کوئی شکست کوئی ہار چہرہ مسکراندہ ہوا خالصہ کھلوتا ہے تو وہ کہنے تینی آواز وچ گرو جی نے یہ بچن کہے تردیا کہہ لگے کھلیا کرم کرپا پی ٹھاکر گرو ارجن صاحب کا شبد تردیا دیکھو کیسے کمال کی گل وہ کہہ رہا میں دنیا تو ہار کے تو رہا تے سچے سودے کرنے والا گرو کہہ رہا ہے کھلیا کرم کرپا پی ٹھاکر کیرتن ہرا رکھائی شرم تھاتا پائے بشراما مٹ گئی سجری تائی اب موہے جیون پدوی پائی اب موہے جیون پدوی پائی چیت آئو من پورک بداتا سنتن کی شرنا. فرق ہے گرو کو اج بابا فرید جی نے یہ شبد کہے لگے کوڑے سودے کر کے لوگ چلے گئے پھر دیکھو کنا انتر ہے ان ایرخا چ مت دیکھنا اس دی قبر اج بھی اجاڑ وچ ہے قبر تے دیوا بالن والا یہ کیا جان ہے جڑے ویکھ کے آئے اجاڑ ہے وہ ٹکا ٹکا مانگ کے دیوا بالن کا یتن کرد ہے کوئی اوتھے کسے پیاسے نو پانی نہیں کسے نو روٹی نہیں کوئی اس دی مزار تے او دی قبر تے کبھی کوئی اکٹھ نہیں پر چوجی پریتم دے پتراں دا بھی خون جتے گوندا ڈگیاں اوتھے اجاڑ نہیں اوتھے اج وی سونے دے گنبد چوندے پئے اوتھے سنگتاں اکٹھیاں ہوندیاں نے اوتھے اج وی بابا فتح سنگھ بابا جوراور سنگھ دا نام لے کے سکھاں دے اندر بیراگ پھیل جاندے نے ندیڑ کی دھرتی تے سنگت کنی دور تو جاتی ہے پر جڑا ساری زندگی حکومت کرتا رہا ایک اردو دے شاعر نے لکھے کہ برسوں رہا جن کے سر پہ شطر زری سالاں تک جنہیں سر پہ سونے کا شطر رہا برسوں رہا جس کے سر پہ شطر زری تربت پہ اس کی نہ شامیاں نہ دیکھا جہاں سر سونے کے شطر تھلے سی اج وہ قبر سے دھوپ پہ کوئی چاننی لا کے دھوپ نو ڈکن کا یتن نہیں کرتا پریشاواں اتنے چاننی کا بھی کوئی کرنے تیار نہیں میرے ستگرو اج کہہ رہے ہیں بابا فرید جی دے راہی گرو گرنتھ صاحب تے بچن کیتو نے کوٹھے فریدا کوٹھے منڈپ ماریاں تین شبد نے کوٹھے دا ارتھ کرتے ہیں گرمکھ ودوان ایک چھت والا مکان کوٹھا منڈپ جڑا کھلا ہوے چار چپیرے فل بوٹے ہوں تے ماریاں دا ارتھ کرتے ہیں کہ مکان دے اوپر ہور مکان مکان چبارے ہوئے کوٹھے بنان والے منڈپ بنان والے تے بڑے بڑے محل بنان والے فریدا کوٹھے منڈپ ماریاں اسارے دے پی گئے انہاں نوں اسارن والے چلے گئے کتھے چلے گئے جی کہنے لگے کبیر گرب نہ کیجیے اونچا دیکھ آواز چلے اتنے جانا آج کال کوئے لیٹنا اوپر جام کاس راکھو کندھ بھگت رویداس جی راکھو کندھ اسارو نیواں کوٹھے منڈپ ماڑیاں اسارے دے پی گئے کہنے لگے کہ دیکھو کہ بندہ نیاں پڑتا پیا اساروں دیواں ساڈے تین خات تے سیما بنکے بال پال سر دیری اے تن کوئی کو پسم کی ٹول تیری اچے مندر اوچے منڈپ ماڑیا اچے مندر سندر ناری پر کوڑا سودا کرنے والے رام نام بن بازی کھائے کوٹھے منڈپ ماڑیاں اسارے دے پی گئے اسارن والے چلے گئے کوڑا سودا کر گئے چوتھی سودے کر کے چلے گئے کھنڈرات ہو گیا سب کچھ کوڑا سودا کر گئے گوئی آئے پے قبر آ کے سو گئے محلہ کے مالک زمین تھلے لیٹے پے میں جی بےنتی کر لگا ہوں سچا سودا آپ کیویں کریں گے شروعات سی سنسار ایک بازار ہے بازار کمایا گھر بنتے ہیں تے گھروں وچ بسے ہوئے کدی پھر نکلتے نہیں اپنا گھر ہوئے آ کر نہیں دھن گرو ارجن صاحب اس وپار کرنے لی روز سانو ایک بچن کہندے ہیں وہ بچن ہے کہ کوڑا سودا نہیں کھرا سودا ہے کہ کرو بےنتی سنو میرے نیتا کرو بےنتی سنو میرے نیتا سنت ٹہر کی ویلا ایاں کھاٹ چلو ہر لاہ آ گئے بسن سوئے لا بازار کھٹ تے بسن والی تھان بنے ایاں کھاٹ چلو ہر لاہ آ گئے بسن سکھے لا کل تے نہ گل سکی اود کٹے دن سرینا رے من گرمل کار سوارے سچا سودا من گرمل کار سوارے اے سنسار بیکار فن سے میں کوٹھے منڈپ ماریاں اے سنسار بیکار فن سے میں تریو برہم گیانی جس جگائے پیاوا اے رس اکت کتھا تن جانی جان کو آئے کادے لیا ہے جپو تا ایکو ناما اور نراپل کاما سرن جان لاگ پوجل ترن کے جنم برتھا جات رنگ مایا کے کادے لی میرے ساتھ سنگت پج کیول نام بابا جی نے کہا جا کو آئے سوئی بخاجو ہر گلتے منے بسیرا اے سنسار بیکار فن سے میں تریو برہم گیانی جس جگائے پیاو اے رس اکت کتھا تن جانی جا کو آئے سوئی بخاجو ہر گلتے منے بسیرا ہوں اگلی تو بازار دی نہیں ہے اگلی تو کہ نج گھر محل پاؤ سکھ سہج کھلے ہٹ ہوگا وپار دکان تے بہ کر سکتے پر یہ جا سودا کر دیں اگے تیرا گھر بن جائے کیونکہ بازار گھر نہیں ہوں ਬਾਜ਼ਾਰ ਸਿਰਫ ਕਮਾਈ ਵਾਸਤੇ ਹੁੰਦੇ ਨੇ, ਸੰਸਾਰ ਬਾਜ਼ਾਰ ਹੈ, ਇਹ ਖੱਟਣ ਵਾਸਤੇ ਮਿਲਿਆ, ਰਹਿਣ ਵਾਸਤੇ ਨਹੀਂ ਮਿਲਿਆ, ਕਮਾਈ ਵਾਸਤੇ ਮਿਲਿਆ, ਟਿਕਣ ਵਾਸਤੇ ਨਹੀਂ ਮਿਲਿਆ। ਬਾਬਾ ਜੀ ਨੇ ਕਿਹਾ ਨਿੱਜ ਘਰ ਮਹਿਲ ਪਾਵੋ ਸੁਖ ਸਹਿਜੇ, ਬੋਰ ਨਾ ਹੋਏ ਗੋ, ਤੇਰਾ ਫਿਰ ਜ਼ਰੂਰ ਬਾਜ਼ਾਰ ਤੇ ਪਰਤ ਪਰਤ ਕੇ ਆਉਣਾ, ਇੱਕ ਵਾਰੀ ਟਿਕਾਣਾ ਚੰਗਾ ਬਣਾ ਲੈ। ਫਿਰ ਬਾਬਾ ਜੀ ਕਿਉਂ ਕਹਿੰਦੇ ਨੇ, ਜਿਹੜੇ ਉਹ ਸੌਦਾ ਕਰ ਜਾਂਦੇ ਨੇ ਨਾ, ਉਹਨਾਂ ਦੇ ਘਰਾਂ ਵਿੱਚ ਹਰਖ ਅਨੰਤ ਸੋਗ ਨਹੀਂ ਦੀਆ, ਸੋ ਘਰ ਗੁਰੂ ਨਾਨਕ ਕੋ ਦੀਆ, ਨਾਨਕ ਬੱਧਾ ਘਰ ਤਾਂ ਜਿੱਥੇ ਮਿਰਤ ਨਾ ਜਨਮ ਜਰਾ, ਉਹ ਘਰ ਕਿਹੜਾ? ਦੇਖੋ ਕੂੜਾ ਸੌਦਾ ਨਹੀਂ ਸੱਚਾ ਸੌਦਾ, ਉੱਥੇ ਜਿਹੜਾ ਘਰ ਬਣ ਜਾ ਉਹ ਘਰ ਵੇਖਦੇ ਨਹੀਂ, ਉੱਥੇ ਘਰਾਂ ਦੇ ਪਹਿਰੇ ਨਹੀਂ, ਉਹ ਘਰ ਬਣਾਇਆ ਭਗਤ ਰਵਿਦਾਸ ਜੀ ਨੇ, ਸਾਰੇ ਮਹਾਂਪੁਰਸ਼ਾਂ ਨੇ ਉਹ ਘਰ ਬਣਾਏ ਨੇ, ਉਹਨਾਂ ਦੇ ਘਰਾਂ ਦੇ ਫੁਹਾਰੇ ਵੀ ਬੜੇ ਚੰਗੇ ਨੇ, ਉਹਨਾਂ ਦੀਆਂ ਹਵਾਵਾਂ ਵੀ ਬੜੀਆਂ ਚੰਗੀਆਂ ਨੇ। ਬਾਬਾ ਜੀ ਰਹਿੰਦੇ ਕਿੱਥੇ ਨੇ? ਕੱਖਾਂ ਦੀ ਕੁੰਡੀ ਚ, ਸਾਰਾ ਦਿਨ ਜੋੜੇ ਕੱਢਦੇ ਨੇ, ਪਰ ਜਦੋਂ ਬਾਜ਼ਾਰ ਚ ਬੈਠੇ ਕਿਤੇ ਆਪਣੇ ਅੰਦਰ ਦੀ ਘਰ ਦੀ ਗੱਲ ਕਰਦੇ ਨੇ ਨਾ, ਫਿਰ ਉਹ ਕਹਿੰਦੇ ਨੇ ਬੇਗਮਪੁਰਾ ਸ਼ਹਿਰ ਕੋ ਨਾ, ਉਹ ਕੂੜਾ ਸੌਦਾ ਨਹੀਂ, ਬੇਗਮਪੁਰਾ ਸ਼ਹਿਰ ਕੋ ਨਾ, ਦੁੱਖ ਅੰਦੋਲ ਨਹੀਂ ਤੈ ਠਾਉ, ਨਾ ਤਸਵੀਜ ਖਰਾਬ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ, ਅਬ ਮੈਂ ਖੂਬ ਵਤਨ ਗਏ ਭਾਈ, ਮੈਨੂੰ ਆਪਣਾ ਵਤਨ ਮਿਲ ਗਿਆ, ਪਰਦੇਸ ਨਹੀਂ ਗਿਆ, ਅਬ ਮੈਂ ਖੂਬ ਵਤਨ ਗਏ ਭਾਈ, ਉਮਾ ਖੈਰ ਸਦਾ ਮੇਰੇ ਭਾਈ, ਕਾਇਮ ਦਾਇਮ ਸਦਾ ਪਾਤਸ਼ਾਹੀ, ਡੋਮ ਨਾ ਸੇਮ ਏਕ ਸੋ ਆਹੀ। ਕਹਿੰਦੇ ਜਿਹੜਾ ਮੇਰਾ ਵਤਨ ਹੈ ਨਾ, ਉੱਥੇ ਦੂਜੇ ਤੀਜੇ ਦੇ ਦਰਜੇ ਦੇ ਸ਼ਹਿਰ ਨੀ, ਇੱਕ ਨੰਬਰ ਦੀ ਸਾਰੇ ਲੈਂਦੇ, ਡੋਮ ਨਾ ਸੇਮ ਏਕ ਸੋ ਆਹੀ, ਆਬਾ ਦਾਨ ਸਦਾ ਮਸ਼ਹੂਰ, ਉਹਾਂ ਗਲੀ ਬਸਾ ਮਾਂ ਮੂਰ, ਪੂਰੇ ਸੌਦੇ ਵਾਲੇ ਨਹੀਂ ਸੱਚੇ ਸੌਦੇ ਵਾਲੇ, ਤਨਾਜ ਤਿਉਂ ਤਿਉਂ ਸੈਰ ਕਰਾ ਤੂੰ ਭਾਵੈ, ਮਹਿਰਮ ਮਹਿਲ ਨਾ ਕੋਟ ਕਾਵੈ। ਤੇ ਕੌਣ ਜਾਂਦੇ ਨੇ? ਕਹਿੰਦੇ ਉੱਥੇ ਸਾਰੇ ਖਾਲਸੀ ਜਾਂਦੇ ਨੇ, ਕਹਿ ਰਵਿਦਾਸ ਖਲਾਸ ਚਮਾਰਾ, ਜੋ ਹਮ ਸ਼ਹਿਰੀ ਸੋਮੀਤ ਹਮਾਰਾ। ਗੁਰਮੁਖੋ ਆਓ, ਇੱਥੇ ਆਪਾਂ ਸਿਰਫ ਵਪਾਰ ਕਰਨਾ ਹੈ, ਪਰਮਾਤਮਾ ਨੇ ਸਵਾਸਾਂ ਦੀ ਪੂੰਜੀ ਦਿੱਤੀ ਹੈ, ਇਹਦੇ ਨਾਲ ਕੁਝ ਖੱਟ ਲੈ ਮਨਾ, ਤੇ ਸਾਰੀ ਜ਼ਿੰਦਗੀ ਕੂੜ ਨਾ ਵਿਹਾਰਦਾ ਰਹੀ, ਵਾਹਿਗੁਰੂ ਵੇਖ ਕਰੇ ਕਿ ਤੇਰੇ ਅੰਦਰ ਨੂੰ ਸੱਚਾ ਸੌਦਾ ਨਾਮ ਦਾ ਬਖਸ਼ੇ, ਤੇ ਜਿਹੜੇ ਸੌਦੇ ਨੂੰ ਕਰਕੇ ਜਾਏ ਤੇ ਕਹਿੰਦਿਆਂ ਸਾਰ ਘਰ ਜਾਏ, ਤੇ ਜਾਂਦਿਆਂ ਸਾਰ ਰੱਬ ਮਾਂ ਜੀ ਨੂੰ ਕਹਿ ਮਾਈ ਖਾਟ ਆਇਓ ਘਰ ਕੂਦਾ, ਹਰ ਘਰ ਚਲਤੇ ਹਰ ਘਰ ਬੈਸੇ, ਹਰ ਘਰ ਜਾਗਤ ਸੋਤਾ ਮਾਈ, ਮੈਂ ਧਨ ਪਾਇਓ ਹਰ ਨਾਮ, ਮਨ ਮੇਰੋ ਧਾਮ ਤੇ ਛੂਟਿਓ ਕਰ ਬੈਠੋ ਵਿਸ਼ਰਾਮ। ਪਰ ਜਿਨ੍ਹਾਂ ਨੇ ਨਹੀਂ ਕਮਾਇਆ ਉਹਨਾਂ ਨੂੰ ਬਾਬਾ ਜੀ ਕਿੰਨੇ ਕਬਰਾਂ ਚ ਫੇਰਾ ਪਾਇਓ, ਕੂੜਾ ਸੌਦਾ ਕਰ ਗਏ ਗੋਰੀ ਆਏ ਪਏ। ਗੋਰੀ ਦਾ ਅਰਥ ਕਬਰਾਂ ਵਿੱਚ ਡਿੱਗੇ ਪਏ ਨੇ ਝੂਠੇ ਸੌਦੇ ਕਰਕੇ। ਸਤਿਗੁਰੂ ਕਿਰਪਾ ਕਰੇ ਸਾਨੂੰ ਸਾਰਿਆਂ ਨੂੰ ਸਮਰਥ ਬਖਸ਼ੇ। ਕੱਲ ਦੇ ਬਚਨ ਨੇ ਕਿ ਇੱਕ ਇੱਕ ਟਾਂਟਾ ਲਾ ਕੇ, ਕੱਪੜੇ ਤਾਂ ਵਿਚਾਲੀ ਨੇ, ਪਤਾ ਲੱਗੇਗਾ ਜਿਸ ਦਿਨ ਜਿੰਦ ਨਿਕਲੇ, ਕੋਈ ਟਾਂਟਾ ਲਾ ਕੇ ਸਰੀਰ ਵਿੱਚ ਜਿੰਦ ਨੂੰ ਟਿਕਾ ਸਕੇਗਾ। ਖਿੰਥਰ ਮੇਖਾਂ ਅਗਲੀਆਂ, ਜਿੰਦ ਨਾ ਕਾਈ ਮੇਖ, ਵਾਰੀ ਆਪੋ ਆਪਣੀ ਚੱਲੇ, ਮਸਾਇਕ ਸੇਖ ਆਓ, ਬਖਸ਼ੋ ਆਸੀਸ ਔਰ ਉਚਾਰਨ ਕਰੋ ਜੀ ਵਾਹਿ ਗੁਰੂ 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 ਵਾਹਿ
वाहे गुरु वाहे गुरु वाहे गुरु जी का खालसा।